ਅੱਜ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਦਾਤਾਰ ਜੀ ਦੇ ਦਰਬਾਰ ਵਿੱਚੋਂ ਹੁਕਮ ਰੂਪ ਬਖਸ਼ਿਸ਼ ਹੋਇਆ ਹੈ, ਰਾਗ ਸੋਲਠ ਹੈ, ਪੰਚਮ ਸਤਿਗੁਰਾਂ ਜੀ ਦਾ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੋਇਆ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਅੱਜ ਦੇ ਇਸ ਅੰਮ੍ਰਿਤ ਸ਼ਬਦ ਅੰਦਰ ਗੁਰੂ ਅਰਜਨ ਦੇਵ ਜੀ ਨੇ ਹਰ ਮਨੁੱਖ ਮਾਤਰ ਨੂੰ ਇਹ ਉਪਦੇਸ਼ ਕੀਤਾ ਹੈ ਕਿ ਇਨਸਾਨ ਪਰਮਾਤਮਾ ਦੀਆਂ ਮਿਲੀਆਂ ਹੋਈਆਂ ਦਾਤਾਂ ਨੂੰ ਵਿਸਾਰ ਦਿੰਦਾ ਹੈ, ਆਪਣੀ ਤਾਕਤ, ਆਪਣੇ ਬਲ ਔਰ ਆਪਣੀ ਸ਼ਕਤੀ 'ਤੇ ਭਰੋਸਾ ਕਰਨ ਲੱਗ ਜਾਂਦਾ ਹੈ, ਆਪਣੇ ਵੱਲੋਂ ਯਤਨ ਕਰਦਾ ਹੈ, ਗੁਨਾਹਾਂ ਪਾਪ ਪਰਦੇ ਥੱਲੇ ਕਰ ਰਿਹਾ, ਕੋਈ ਦੇਖ ਨਾ ਲਵੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦਿਆ ਨਹੀਂ, ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਤੇਰਾ ਕੋਈ ਕਰਮ ਕਰਤੂਤ ਲੁਕੀ ਨਹੀਂ, ਉਹ ਸਭ ਕੁਝ ਦੇਖਦਾ ਹੈ। ਫਿਰ ਇਸ ਵਿੱਚ ਸਤਿਗੁਰੂ ਨੇ ਮਨੁੱਖ ਕਿਵੇਂ ਵਾਸ਼ਨਾ ਵਿੱਚ ਪ੍ਰਵਿਰਤ ਹੁੰਦਾ ਹੈ, ਰਸਨਾ ਕਰਕੇ ਲੋਭ ਕਰਕੇ ਅੰਦਰ ਵਿਕਾਰ ਉਪਜਦੇ ਨੇ, ਕਾਮਕ ਵਾਸ਼ਨਾ ਦੀ ਪੂਰਤੀ ਲਈ ਅਨੇਕਾਂ ਪਰਦਿਆਂ ਦੇ ਥੱਲੇ ਉਸ ਵਾਸ਼ਨਾ ਨੂੰ ਭੋਗਦਾ ਹੈ। ਪਰ ਗੁਰੂ ਅਰਜਨ ਦੇਵ ਕਿਵੇਂ, ਜਿਸ ਵਕਤ ਤੇਰੇ ਤੋਂ ਲੇਖਾ ਮੰਗਿਆ ਗਿਆ ਉੱਥੇ ਤੇਰਾ ਪਰਦਾ ਪਾ ਕੇ ਕੌਣ ਟੱਕੇਗਾ। ਅਖੀਰ ਤੇ ਸਤਿਗੁਰਾਂ ਨੇ ਬੇਨਤੀ ਕੀਤੀ, ਮਾਲਕ ਜੀ, ਦੁੱਖਾਂ ਦੇ ਨਿਵਰਤ ਕਰਨ ਵਾਲੇ ਦਾਤਾ ਜੀ, ਮਿਹਰ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਆਓ ਇੱਕ ਤਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ, ਜੋ ਰੋਜ਼ਾਨਾ ਹੁਕਮ ਦੀ ਵਿਚਾਰ ਹੁੰਦੀ ਹੈ, ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਦੂਸਰਾ, ਕੱਲ ਵੀ ਮੈਂ ਬੇਨਤੀ ਕੀਤੀ ਸੀ ਇਸ ਅਸਥਾਨ ਤੇ, ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸ਼ਹਾਦਤ ਵਾਲਾ ਦਿਨ ਮਨਾਇਆ ਜਾਣਾ ਹੈ, ਉਸ ਸੰਬੰਧੀ ਵੀ ਸਮੇਂ ਅਨੁਸਾਰ ਕੁਛ ਬੇਨਤੀਆਂ ਆਪ ਜੀ ਦੇ ਸਾਹਮਣੇ ਕਰਾਂਗਾ। ਆਪ ਜਿਤਨੇ ਦੀਵਾਨ ਹਾਲ ਵਿੱਚ ਉਪਸਥਿਤ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਆਪ ਜੀ ਗੁਰਬਾਣੀ ਦੀ ਸ਼ਬਦ ਵਿਚਾਰ ਕੀਰਤਨ ਰੋਜ਼ ਸਰਵਣ ਕਰਦੇ ਹੋ, ਆਓ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਤਰਸ ਕਰੋ, ਖਿਰਦੇ ਦਾ ਟਿਕਾ ਬਖਸ਼ ਕੇ ਭੈ ਭਾਵਨੀ ਸਹਿਤ ਆਪ ਹੀ ਵਿੱਚ ਵਰਤ ਕੇ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਰਾਗ ਸੋਰਠ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜੋ ਰਾਗਾਂ ਦੀ ਤਰਤੀਬ ਹੈ ਉਸ ਵਿੱਚ ਸਤਿਗੁਰੂ ਨੇ ਸੋਠ ਰਾਗ ਵਿੱਚ ਵੀ ਬਾਣੀ ਉਚਾਰਨ ਕੀਤੀ ਹੈ, ਔਰ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਾਣੀ ਕੇ ਬੋਹਿਤ ਨੇ ਉਹਨਾਂ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਉਚਾਰਨ ਕੀਤਾ ਹੈ।
ਮਾਇਆ ਮੋਹ ਮਗਨ ਅੰਧਿਆਰਾ।
ਸਤਿਗੁਰੂ ਜੀ ਇਸ ਅੰਮ੍ਰਿਤ ਸ਼ਬਦ ਦੇ ਆਰੰਭ ਵਿੱਚ ਬਚਨ ਕਰਦੇ ਆ ਮਾਇਆ ਮੋਹ ਮਗਨ ਅੰਧਿਆਰ ਹੈ। ਇਹ ਜੀਵ ਮਾਇਆ ਦੇ ਮੋਹ ਵਿੱਚ ਮਸਤ ਹੈ, ਉਸ ਵਿੱਚ ਖਚਿਤ ਹੈ ਤੇ ਉਸ ਮੋਹ ਦੇ ਹਨੇਰੇ ਵਿੱਚ ਇਹ ਅੰਨਾ ਜੀਵ ਇਹ ਮਨੁੱਖ ਫਸਿਆ ਹੋਇਆ ਹੈ।
ਦੇਵਨ ਹਾਰ ਨਾ ਜਾਣੈ।
ਦੇਵਨ ਹਾਰ ਨਾ ਜਾਣੈ, ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਇਹਨੂੰ ਦਾਤਾਂ ਦਿੱਤੀਆਂ, ਉਸ ਕਰਤੇ ਪੁਰਖ ਉਸ ਦੇਣ ਵਾਲੇ ਦਾਤੇ ਨੂੰ ਜਾਣਦਾ ਨਹੀਂ, ਪਰ ਜਿਹੜੀ ਦਾਤ ਜਿਹੜੀ ਚੀਜ਼ ਨੂੰ ਮਿਲ ਗਈ ਇਹ ਅੰਨਾ ਹੋਇਆ ਉਹਦੇ ਵਿੱਚ ਹੀ ਮਸਤ ਹੈ। ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਬਦ ਦੀ ਪਹਿਲੀ ਇਸ ਤੁਕ ਵਿੱਚ ਬਖਸ਼ਿਸ਼ ਕੀਤੀ। ਮਾਇਆ ਦੇ ਮੋਹ ਵਿੱਚ ਅਗਿਆਨੀ ਜੀਵ ਫਸਿਆ ਹੈ, ਦੇਣ ਵਾਲੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਇਹ ਜਾਣਦਾ ਨਹੀਂ, ਉਹਦੇ ਨਾਲ ਇਸਨੇ ਸਾਂਝ ਨਹੀਂ ਪਾਈ।
ਜੀਏ ਪਿੰਡ ਸਾਜ ਜਿਨ ਰਚਿਆ।
ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਜੀਓ ਪਿੰਡ ਇਹ ਜਿੰਦ ਔਰ ਇਹ ਸਰੀਰ ਇਹਨੂੰ ਸਾਜਿਆ, ਇਹਦੀ ਰਚਨਾ ਕੀਤੀ, ਜਿਸ ਕਰਕੇ ਮਨੁੱਖ ਦਾ ਇਹ ਵਜੂਦ ਹੈ, ਜਿਸ ਕਰਕੇ ਮਨੁੱਖ ਦੀ ਇਹ ਹੋਂਦ ਹੈ, ਉਸ ਸਰੀਰ ਔਰ ਜਿੰਦ ਨੂੰ ਬਣਾਉਣ ਵਾਲਾ ਜਿਹਨੇ ਸਭ ਕੁਛ ਸਾਜਿਆ ਹੈ।
ਗੱਲ ਆਪਣੋ ਕਰ ਮਾਨੈ।
ਉਸ ਨੂੰ ਯਾਦ ਨਹੀਂ ਕਰ ਰਿਹਾ, ਬਲ ਆਪਣੋ ਕਰ ਮਾਨੈ। ਇਹ ਜੀਵ ਆਪਣੀ ਤਾਕਤ ਆਪਣੇ ਬਲ ਨੂੰ ਸਿਰਫ ਹਰ ਥਾਂ ਤੇ ਮੰਨਦਾ ਹੈ ਕਿ ਮੈਂ ਕਰਾਂਗਾ, ਮੈਂ ਕੀਤਾ, ਮੇਰੀ ਤਾਕਤ। ਪਰ ਗੁਰੂ ਅਰਜਨ ਦੇ ਇਸ ਅੰਮ੍ਰਿਤ ਸ਼ਬਦ ਦੀਆਂ ਆਰੰਭਕ ਦੋ ਤੁਕਾਂ ਵਿੱਚ ਬਖਸ਼ਿਸ਼ ਕਰਦੇ ਆ ਕਿ ਜੀਵ ਮਾਇਆ ਦੇ ਵਿੱਚ ਮਸਤ ਹੈ, ਦੇਣ ਵਾਲੇ ਪਰਮਾਤਮਾ ਨੂੰ ਇਹਨੇ ਜਾਣਿਆ ਨਹੀਂ, ਜਿਸ ਪਰਮੇਸ਼ਵਰ ਨੇ ਇਹਨੂੰ ਸਰੀਰ ਦਿੱਤਾ, ਸਰੀਰ ਵਿੱਚ ਜਿੰਦ ਟਿਕਾਈ, ਜਿਹਨੇ ਸਾਜਿਆ ਰਚਿਆ। ਮਹਾਰਾਜ ਕਹਿੰਦੇ ਉਹਦੀ ਸ਼ਕਤੀ ਉਹਦੀ ਤਾਕਤ ਨੂੰ ਇਹ ਮੰਨ ਨਹੀਂ ਰਿਹਾ, ਆਪਣੇ ਬਲ ਔਰ ਆਪਣੀ ਤਾਕਤ ਦੇ ਹੰਕਾਰ ਦੇ ਵਿੱਚ ਹੀ ਮਸਤ ਹੈ। ਇਹ ਦੋ ਤੁਕਾਂ ਦੇ ਅਰਥ ਤੋਂ ਬਾਅਦ ਥੋੜ੍ਹੀ ਜਿਹੀ ਸਮੇਂ ਅਨੁਸਾਰ ਵਿਚਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਤੋਂ ਜ਼ਿਆਦਾ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਸ਼ਬਦ ਕਿ ਇਨਸਾਨ ਤੂੰ ਆਪਣੀ ਚੇਤੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਰੱਖ ਜਿਹਨੇ ਸਭ ਕੁਝ ਤੈਨੂੰ ਦਿੱਤਾ ਹੋਇਆ ਹੈ। ਹੋਰ ਬਾਕੀ ਇਹ ਨਹੀਂ ਕਿਤੇ ਬਾਣੀ ਕਹਿ ਰਹੀ ਜਿਹਨੇ ਸਰੀਰ ਦਿੱਤਾ ਤੂੰ ਇਸ ਸਰੀਰ ਨੂੰ ਕਠਿਨ ਸਾਧਨਾ ਵਿੱਚ ਲੈ ਜਾ, ਤੂੰ ਪੁੱਠਾ ਲਟਕ, ਤੂੰ ਠੰਡੇ ਪਾਣੀ ਵਿੱਚ ਬੈਠ, ਤੂੰ ਅਗਨੀ ਧੂਣੀ ਤਪਾ ਕੇ ਬੈਠ। ਇਸ ਸਰੀਰ ਨੂੰ ਕੋਣ ਬਾਰੇ, ਇਸ ਸਰੀਰ ਨੂੰ ਦਿੱਖ ਦੇ ਦੁੱਖ ਦੇਣ ਬਾਰੇ ਕਿਤੇ ਨਹੀਂ ਕਿਹਾ। ਬਸ ਇੱਕੋ ਗੱਲ ਵਾਰ ਵਾਰ ਮਹਾਰਾਜ ਕਹਿੰਦੇ ਆ ਕਿ ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੈ ਨਾ, ਬਸ ਉਹਨੂੰ ਤੂੰ ਚੇਤੇ ਕਰੀ ਜਾ, ਉਹਦਾ ਸ਼ੁਕਰਾਨਾ ਕਰੀ ਜਾ। ਉਹ ਚੇਤੇ ਕਰਨ ਵਿੱਚ ਤੂੰ ਸੁੱਤਾ, ਉੱਠਦਾ, ਜਾਗਦਾ, ਬੈਠਾ, ਕਿਸੇ ਵੀ ਹਾਲਤ ਵਿੱਚ ਹੋਵੇਂ, ਬਸ ਉਂਦਰੋਂ ਉਹਦਾ ਚਿੰਤਨ ਕਰੀ ਜਾ ਜਿਹਨੇ ਸਭ ਕੁਝ ਤੈਨੂੰ ਦਿੱਤਾ ਹੋਇਆ ਹੈ। ਮੈਂ ਅਰਜ਼ ਕਰਾਂ, ਫਿਜ਼ੀਕਲ ਕੋਈ ਨਹੀਂ ਕਿਹਾ ਤੂੰ ਇਸ ਤਰ੍ਹਾਂ ਇਸ ਢੰਗ ਨਾਲ ਆਪਣੇ ਤਨ ਨੂੰ ਦੁੱਖ ਦੇ ਤਾਂ ਪਰਮਾਤਮਾ ਖੁਸ਼ ਹੋਏਗਾ। ਪਿਆਰੇ, ਬਹੁਤ ਸੌਖਾ ਤਰੀਕਾ ਦੱਸਿਆ ਕਿ ਜਿਹਨੇ ਦਿੱਤਾ ਉਹਦਾ ਸਿਮਰਨ ਕਰ, ਤਰੀਕਾ ਸੌਖਾ ਦੱਸਿਆ, ਪਰ ਕਮਾਉਣਾ ਅੱਤ ਦਾ ਔਖਾ ਹੈ, ਬੜਾ ਮੁਸ਼ਕਲ ਜੇ। ਮਹਾਰਾਜ ਨੇ ਕਹਿਣਾ ਆਖਣ ਔਖਾ ਸਾਚਾ ਨਾਉ। ਸਭ ਤੋਂ ਔਖਾ ਹੈ ਬੰਦੇ ਲਈ ਪਰਮਾਤਮਾ ਦੇ ਸੱਚੇ ਨਾਮ ਨੂੰ ਕਹਿਣਾ। ਦੱਸ, ਇੱਕ ਦਿਨ ਅਰਜ਼ ਕੀਤੀ ਸੀ ਚਾਰ ਗੱਲਾਂ ਜਿਹੜੀਆਂ ਸਾਡੇ ਸਰੀਰ ਨਾਲ ਸੰਬੰਧਿਤ ਨੇ, ਉਹ ਕਦੀ ਕਿਸੇ ਨੇ ਰੋਜ਼ ਸਪੀਚ ਦੇ ਕੇ ਜਾਂ ਉਹਨਾਂ ਨੂੰ ਨੇਮ ਵਿੱਚ ਚੇਤੇ ਨਹੀਂ ਕਰਾਇਆ। ਕਿਸੇ ਧਰਮ ਨੇ, ਕਿਸੇ ਆਚਾਰਿਆ ਨੇ, ਕਿਸੇ ਪ੍ਰਚਾਰਕ ਨੇ, ਕਿਸੇ ਦਾਨਸ਼ਵਰ ਬੰਦੇ ਨੇ, ਉਹ ਚਾਰ ਚੀਜ਼ਾਂ ਨੇ ਕਿ ਬੰਦੇ ਨੂੰ ਖਾਣਾ ਯਾਦ ਕਹਿ ਇਹਨੂੰ ਰੋਜ਼ ਚੇਤੇ ਨਹੀਂ ਕਰਾਉਣਾ ਪੈਂਦਾ, ਇਹਨੂੰ ਪਿਆਸ ਲੱਗਦੀ ਇਹਨੂੰ ਪਾਣੀ ਪੀਣਾ ਚੇਤੇ ਹੈ, ਪਿਆਸ ਲੱਗੇਗੀ ਪਾਣੀ ਵੱਲ ਜਾਏਗਾ, ਜਦੋਂ ਥੱਕ ਟੁੱਟ ਜਾਂਦਾ ਇਹਨੂੰ ਨੀਂਦ ਆਉਂਦੀ ਸੌਣਾ ਵੀ ਚੇਤੇ ਵੀ ਉਹ ਰੋਜ਼ ਯਾਦ ਨਹੀਂ ਕਰਾਇਆ ਜਾਂਦਾ। ਅਗਲੀ ਗੱਲ, ਇਹਨੂੰ ਮਖੌਲ ਠੱਠਾ ਹਾਸਾ ਮਜ਼ਾਕ ਵੀ ਚੇਤੇ ਵੇ। ਇਹ ਚਾਰ ਗੱਲਾਂ ਜਿਹੜੀਆਂ ਸਰੀਰ ਨਾਲ ਵਰਤਦੀਆਂ ਨੇ, ਕਦੀ ਕਿਸੇ ਨੇ ਚੇਤੇ ਨਹੀਂ ਕਰਾਈਆਂ, ਯਾਦ ਨਹੀਂ ਕਰਾਈਆਂ। ਇਹ ਕੀ ਪੜ੍ਹਿਆ, ਕੀ ਅਨਪੜ੍ਹ, ਕੀ ਗਿਆਨੀ, ਕੀ ਅਗਿਆਨੀ, ਹਰ ਬੰਦੇ ਦੇ ਸਰੀਰ ਦੀਆਂ ਇਹ ਜਿਹੜੀਆਂ ਚਾਰ ਲੋੜਾਂ ਨੇ ਸਾਰਿਆਂ ਨੂੰ ਪਤਾ ਹੈ। ਇਹਨੂੰ ਇਨਸਾਨ ਕਦੀ ਭੁੱਲਦਾ ਨਹੀਂ। ਬਸ ਦੋ ਗੱਲਾਂ ਇਨਸਾਨ ਭੁੱਲ ਗਿਆ, ਇੱਕ ਇਹ ਰੱਬ ਨੂੰ ਭੁੱਲ ਗਿਆ ਤੇ ਦੂਜਾ ਮੌਤ ਨੂੰ ਭੁੱਲ ਗਿਆ। ਮਹਾਰਾਜ ਨੇ ਕਿਹਾ ਆਹ ਦੋ ਗੱਲਾਂ ਧਰਮ ਬਾਣੀ ਚੇਤੇ ਕਰਾਉਂਦੀ, ਇੱਕ ਪਰਮਾਤਮਾ, ਦੂਸਰਾ ਤੋਂ ਦੁਨੀਆਂ ਤੋਰੀ ਹੋਂਦ ਜ਼ਰੂਰ ਮਿਟੇਗੀ। ਮਹਾਰਾਜ ਦਾ ਬਚਨ ਹੈ ਖਾਣਾ ਪੀਣਾ ਹੱਸਣਾ ਸੌਣਾ ਇਹ ਯਾਦ ਹੈ। ਭਾਵੇਂ ਇੱਥੇ ਸ਼ਬਦ ਨਹੀਂ ਵਰਤਿਆ ਵੀ ਯਾਦ ਹੈ, ਪਰ ਸਤਿਗੁਰੂ ਜਦੋਂ ਅਗਲੀ ਤੋਂ ਕਹਿੰਦੇ ਆ ਅਗਲੇਲਾ ਹਿੱਸਾ ਉਹਦੇ ਵਿੱਚ ਕਲੀਅਰ ਹੋ ਜਾਂਦਾ। ਖਾਣਾ ਪੀਣਾ ਖਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਣ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਾਣਾ ਚੇਤੇ, ਪੀਣਾ ਚੇਤੇ, ਖਸਣਾ ਚੇਤੇ, ਸੌਣਾ ਚੇਤੇ, ਇੱਕ ਖਸਣ ਵਿਸਰ ਗਿਆ ਤੇ ਪਿਆਰੇ ਦੂਜੀ ਮੌਤ ਵਿਸਰ ਗਈ ਹੈ। ਮੈਂ ਆਪ ਨੂੰ ਸਿਰਫ ਇਹ ਜੋ ਦੋ ਤੁਕਾਂ ਸੀ ਪੜ੍ਹੀਆਂ ਨੇ, ਮਾਇਆ ਦੇ ਹਨੇਰੇ ਵਿੱਚ ਮਸਤ ਜੀਵ ਸਭ ਕੁਝ ਦੇਣ ਵਾਲੇ ਨੂੰ ਚੇਤੇ ਨਹੀਂ ਕਰਦਾ। ਜਿਹਨੇ ਪਿੰਡ ਦਿੱਤਾ, ਜਿਹਨੇ ਜਿੰਦ ਦਿੱਤੀ, ਜਿਹਨੇ ਸਭ ਕੁਝ ਦਿੱਤਾ, ਇਹ ਸਿਰਫ ਆਪਣੀ ਤਾਕਤ ਆਪਣੇ ਹੰਕਾਰ ਦੇ ਨਸ਼ੇ ਵਿੱਚ ਆਪਣੇ ਹੀ ਗੀਤ ਗਾਈ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਤੁਹਾਨੂੰ ਯਾਦ ਕਰ ਜਿਸ ਨੇ ਤੈਨੂੰ ਇਹ ਦਾਤ ਦਿੱਤੀ। ਅਸੀਂ ਦੁਨਿਆਵੀ ਤੌਰ ਤੇ ਜਦੋਂ ਦੇਖਦੇ ਹਾਂ ਨਾ ਜੀ, ਕੋਈ ਇਨਸਾਨ ਕਿਸੇ ਨੂੰ ਕੁਝ ਦੇ ਦੇਵੇ ਤੇ ਅਸੀਂ ਉਹਦਾ ਧੰਨਵਾਦ ਕਰਨੇ ਆ। ਆਪ ਜੀ ਦੇਖੋ, ਜਿਹੜੇ ਬੰਦੇ ਸ਼ੁਕਰ ਕਰਨ ਵਾਲੇ ਹੁੰਦੇ ਆ ਨਾ, ਅਕਿਰਤ ਘਣਾ ਦੀ ਗੱਲ ਨਹੀਂ ਕਰਾਂਗਾ, ਕਿਉਂਕਿ ਅਕਿਰਤ ਘਣ ਬੰਦੇ ਤਾਂ ਸੱਚ ਇਹ ਵੀ ਨਾ ਕਦੀ ਦ੍ਰਿਸ਼ਟ ਮਾਨ ਦਾ ਸ਼ੁਕਰ ਕਰਦੇ ਆ ਤੇ ਨਾ ਅਦ੍ਰਿਸ਼ਟ ਦਾ ਕਰਦੇ ਆ। ਸਵਾਰਥੀ ਬੰਦੇ ਨੂੰ ਤੁਸੀਂ ਪੈਸੇ ਦੇ ਦਿਓ, ਉਹਦੀ ਮਦਦ ਕਰ ਦਿਓ, ਉਹਨੂੰ ਧਨ ਪਦਾਰਥ ਦੇ ਦਿਓ, ਅਕਿਰਤ ਘਣ ਬੰਦਾ ਬੜੀ ਛੇਤੀ ਭੁੱਲ ਜਾਏਗਾ। ਪਰ ਸ਼ੁਕਰ ਕਰਨ ਵਾਲਾ ਬੰਦਾ ਦੁਨਿਆਵੀ ਤੌਰ ਤੇ ਵੀ ਕੋਈ ਮਦਦ ਕਰੇ ਉਹਦਾ ਵੀ ਧੰਨਵਾਦ ਕਰੇਗਾ ਤੇ ਅਦ੍ਰਿਸ਼ਟ ਰੂਪ ਵਿੱਚ ਉਹ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ। ਜਿਹਨੂੰ ਦਿਸਦੇ ਦਾ ਸ਼ੁਕਰਾਨਾ ਕਰਨ ਦੀ ਜਾਂਚ ਨਹੀਂ ਆਈ, ਉਹਨੇ ਅਣਦਿਸਦੇ ਦਾ ਸ਼ੁਕਰਾਨਾ ਕਿੱਥੇ ਕਰਨਾ। ਜਿਹੜੇ ਦਿਸਦੇ ਕੋਲ ਨੇ ਦਿੱਤਾ, ਅੱਖਾਂ ਪਾ ਕੇ ਉਹਦਾ ਸ਼ੁਕਰ ਨਹੀਂ ਕਰਦਾ ਜਿਹਨੇ ਸਭ ਕੁਝ ਦਿੱਤਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇਸ ਪ੍ਰਥਾਏ ਇੱਕ ਨਹੀਂ ਅਨੇਕਾਂ ਬਚਨ ਕਹੇ। ਆ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਸਭ ਜੀਉ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਜਿਨ ਦੀਏ ਸੋ ਚੇਤਨਾ ਆਵੀ, ਪਸ਼ੂ ਖਉ ਕਰ ਜਾਣੀ। ਇੱਥੇ ਸ਼ਬਦ ਪਸ਼ੂ ਵਰਤਿਆ, ਜਿਹਨੇ ਜਿੰਦ ਦਿੱਤੀ, ਪਿੰਡ ਦਿੱਤਾ, ਖਾਣ ਪੀਣ ਨੂੰ ਦਿੱਤਾ, ਸਭ ਕੁਝ ਦਾਤਾਂ ਦਿੱਤੀਆਂ। ਮਹਾਰਾਜ ਕਹਿੰਦੇ ਇਹ ਪਸ਼ੂ ਬਿਰਤੀ ਵਾਲਾ ਬੰਦਾ ਉਸ ਦੇ ਦਿੱਤੇ ਨੂੰ ਜਾਣਦਾ ਹੀ ਨਹੀਂ, ਉਹਨੂੰ ਸਮਝ ਨਹੀਂ ਰਿਹਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜਿਹੜਾ ਕਿ ਜੀਓ ਤਪਤ ਕੈ ਬਾਰੋ ਬਾਰ, ਉਸ ਵਿੱਚ ਮਹਾਰਾਜ ਦਾ ਇੱਕ ਬਚਨ ਹੈ, ਜਿਨ ਕੰਨ ਕੀਤੇ ਅੱਖੀ ਨਾਥ ਨਾਕ, ਜਿਹਨੇ ਆ ਸਰੀਰ ਦਾ ਢਾਂਚਾ ਬਣਾਇਆ। ਇੱਥੇ ਸਿਰਫ ਗੁਰਦੇਵ ਸਰੀਰ ਦੀ ਗੱਲ ਕਰ ਰਿਹਾ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ। ਇੱਥੇ ਮਨ ਦਾ ਅਰਥ ਆਤਮ ਕਰਾਂਗੇ, ਜਿੰਦ ਕਰਾਂਗੇ, ਕਿਉਂਕਿ ਅਗਨੀ ਪਾਏ ਮਾਂ ਦੇ ਉਧਰ ਚ ਅੱਗ ਚ ਬਚਾਇਆ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਕ ਦਾਦਾ ਦਾਗ। ਮਹਾਰਾਜ ਕਹਿੰਦੇ ਜਿਹਨੇ ਦਿੱਤਾ ਬਸ ਉਹਨੂੰ ਚੇਤੇ ਰੱਖ, ਉਹਦਾ ਸ਼ੁਕਰ ਕਰ, ਉਹਦਾ ਧੰਨਵਾਦ ਕਰ। ਤੇ ਸ਼ੁਕਰ ਇਸ ਤਰ੍ਹਾਂ ਨਾ ਕਹੇ ਵੀ ਮੈਂ ਇਹਦੇ ਲਾਇਕ ਸੀ, ਤੂੰ ਮੈਨੂੰ ਦਿੱਤਾ। ਫਿਰ ਬੇਨਤੀ ਸ਼ੁਕਰ ਵਾਸਤੇ ਨਾ ਜੀ, ਧੰਨਵਾਦ ਵਾਸਤੇ ਪੈਸਿਆਂ ਦੀ ਲੋੜ ਨਹੀਂ ਪੈਂਦੀ। ਇੱਕ ਝੌਂਪੜੀ ਚ ਬੈਠਾ ਬੰਦਾ ਵੀ ਸ਼ੁਕਰ ਕਰ ਸਕਦਾ ਪ੍ਰਾਣਾ ਤੋਂ, ਇੱਕ ਉੱਚੇ ਅਟਾਰੀਆਂ ਵਿੱਚ ਬੰਗਲੇ ਵਿੱਚ ਰਹਿੰਦਾ ਬੰਦਾ ਵੀ ਸ਼ੁਕਰ ਕਰ ਸਕਦਾ। ਸ਼ੁਕਰ ਵਾਸਤੇ ਅਮੀਰੀ ਗਰੀਬੀ ਦਾ ਕੋਈ ਸੰਬੰਧ ਨਹੀਂ, ਸ਼ੁਕਰ ਵਾਸਤੇ ਪੜ੍ਹਾਈ ਦਾ, ਖਿਮਾ ਕਰਿਓ, ਅਨਪੜ੍ਹਤਾ ਦਾ ਕੀ ਸੰਬੰਧ। ਸ਼ੁਕਰ ਤਾਂ ਬੰਦੇ ਦੇ ਅੰਦਰੋਂ ਉੱਠਿਆ ਹੋਇਆ ਰੱਬ ਦੇ ਪਿਆਰ ਚੋਂ ਬਲਬਲਾ ਗਏ ਕਿ ਜਿਹਨੇ ਸਭ ਕੁਝ ਦਿੱਤਾ ਮਾਲਕ, ਮੈਂ ਤੇਰਾ ਸਿਰਫ ਸ਼ੁਕਰਾਨਾ ਕਰਨਾ ਆ, ਤੇਰੇ ਚਰਨਾਂ ਚ ਸ਼ੁਕਰ ਕਰਨਾ ਆ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਦੋ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਚ ਮਿਲਣਗੇ। ਆਪ ਜੀ ਕਿਤੇ ਵੀ ਜਾਓਗੇ, ਇੱਕ ਪਰਿਵਾਰ ਤੋਂ ਲੈ ਕੇ ਉੱਤੇ ਥੋੜਾ ਕਰ ਦਿਓ, एक परिवार तो लैके पूरे संसार तक एक बंदे वो मिलेंगे जेडे सारी जिंदगी शुक्र विच ही रहेंगे। कारण करता जो करे सिर धर मन करे शुकराना, भाई गुरदास जी। तो एक वो बंदे मिलेंगे जेड़ा सच एवे सारी जिंदगी शिकवे करी जाएंगे, उलांभी दे जाएंगे। आप जी देखो परिवारों में भी तुम देख दे, क्योंकि साढ़े समाज का ढांचा यह बन चुका है। अक्सर दुनिया च काफ़ी बंदे वो आलोचक बन जाते हैं जेड़े अपनी मंजिल ते नहीं पहुँच सकते, नहीं पहुँच सकते, पहुँचया होया दी आलोचना करनी शुरू कर देंगे, उस निंदिया वाले पासे नूं तुर पैंदे आ। मैं अर्ज करा कुछ बंदे ऐसे ने जो मर्जी कर लो परिवारक तौर पर, उस बंदियां ने रुस्से रहना, उन्होंने उलांभे दई जाने ने, वह शिकवे करी जाएंगे। कुछ ऐसे ने प्यारे जड़े अंदरों भरे हुए भांडे ने, वह सारी जिंदगी शुकराने विच कढ दिंदे आ। गुरु अर्जुन साहब जी का सुखमनी साहब विच बचन है कि जेडे उलांभे देंदे ने उन्हां बारे भी, तो जेडे शुकराना करदे ने। महाराज का बचन है, दस वस्तु लै पाछै पावै, एक वस्त कारण बिखोट गवावै, एक पी ना दे दस पी हिर ले, तौ मूड़ा कहो कहां करे। ते दूजे पासे प्यारियो शुकराने करने वाले आ, जिसकी वस्त इस आग्या रख है, प्रभु की आग्या मानै मत है, उस ते चौगन करे निखाल, नानक साहिब सदा दयाल। वो परमात्मा जेड़ा वो बख्शिश करदा जेड़ा शुकर करदा है। मैं आप नूं बेनती करा कि उहदा शुकराना, गुरु जी कहिंदे जिन्ने दिता है। एक बार उदाहरण दित्ती सी कि पानी हर एक दी जिंदगी दी लोड़ है, प्यास बंदे नूं लगदी है। एक विद्वान कहिंदा भी पानी दा तलाब भरिया, एक पशु गां पानी पीण आई ते एक मोर भी पानी पीण आया। सिर्फ अर्ज कर लगा शुकरा ते ना शुकरा, शुकराना करने वाला ते ना शुकराना करने वाला। दोनों पानी पीण आए, जदों पानी नहीं पीता उदों तां मूँह उन्हां दा तलाब वल सी, क्योंकि पानी वल मूँह करके आ रहे ने मोर ते गां। जदों वह पानी नाल तृप्त हो गए ते गां ने पशु ने पहला काम यह किया कि पानी नाल रज्जन तो बाद, प्यास खत्म होने तो बाद, इको दम उस पशु ने तलाब वाले पासे अपनी पिठ कर ली, उस पानी वाल पिठ कर ली। पर मोर ने पानी पीता, उन्हें पिठ नहीं की, वह पिछल पैर चलिया, पानी वाल वेखद तो पिछल पैर जिमें कह रही सी वेखने कई सज्जन मत्था टेकन तो बाद हजूर वाल देखते हुए पिछल पैर जाते हैं ना, पिठ नहीं करते। उंज मैं ये अर्ज करांगा इस भरम च नहीं पैना, सतगुरु का स्वरूप है, सामने मत्था टेकीए, जदों वापस जाने हाँ बस दो फुरने चेते रखने, ख्याल बना के जदों आना उदों ये ख्याल बनाना, ये भाव बनाना पएगा। असी गुरदेव नूं मत्था टेक रहे हैं तो साडे सिर ते हाथ रख रहे हैं, तो जदों वापस जाना है भाव ये बनाना, साडी कंध उत्ते थापड़ा देंदे पए, बस ये बेअदबी वाला पुरनी बंदे वो खत्म हो जाएगा। आ रहे हैं समर्थ गुरु सिर हाथ धरियो, जे चले खां गुर थापी दित्ती कंड जियो। सिर्फ एक भाव है। हुण वह पशु पानी नाल तृप्त हो के पिठ कर लैंदा पानी वाले पासे, पर मोर जिहड़ा वह मूँह पानी वाल रखदा, पिछल पैर खटी जांदा। ते उत्थे फिर वह विद्वान कहिंदा परमात्मा आ देख पशु बिरती है, जदों प्यास नहीं उदों मूँह पानी वल सी, रज गए तो रजद्या सार पिट कर ली, पर रब्बा मोर वर्गी बिरती दई, जदों प्यास उदों भी पानी मूँह पानी वल, जदों तृप्त हो गए उदों भी मूँह पानी वल, जदों कुछ नहीं उदों भी मूँह बाणी वाल रखी, तो जदों झोली पड़द दाता उदों भी मूँह बाणी वाले पासे रखी। निशुकरे ना हो, धर्म प्रचार कमेटी ने किताब छापी उहदे च लिखे भाई साहब दे बोल ने कि ताइया आईया गाइया सरते पी पानी कंढ मोड़ी, पंजाबी दियां सत्रां ने जी। ताइया आईया गाइया सरते पी पानी कंढ मोड़ी, कंढ मोड़ी, नचदा मोर आया जल पीता कंढ ना मोड़ी थोड़ी। ਤ੍ਰਿਪਤ ਹੋਏ ਸਨਮੁਖ ਰਹਿ ਟੱਕ ਤੁਰਦਾ ਜਲ ਤੱਕਦਾ ਤੇ ਹਟਦਾ ਛਾਲਾ ਤਰੇ ਮੋਰ ਦੀ ਦੇਣੀ ਪੀ ਰੱਜ ਤੁੱਧ ਨੂੰ ਲੋੜੀ ਪਰਮਾਤਮਾ ਜੇ ਪਿਆਸ ਦੇਣੀ ਆ ਤੇ ਮੋਰ ਵਰਗੀ ਦੇਈ ਕਿ ਤੇਰੇ ਕੋਲੋਂ ਲੈ ਕੇ ਵੀ ਸਾਡਾ ਮੂੰਹ ਤੇਰੇ ਵੱਲ ਪਾਸੇ ਰਵੇ। ਇਹ ਕੇਵਲ ਸਰੀਰਕ ਤੌਰ ਤੇ ਨਹੀਂ, ਸੁਰਤ ਦਾ ਮੂੰਹ ਵੀ ਗੁਰੂ ਵੱਲ ਪਾਸੇ ਰਹੇ। ਕਿਤੇ ਫੁਰਨਾ ਨੁੱਠ ਜਾ ਮੇਰੀ ਕਮਾਈ। ਪਿਛਲੇ ਦਿਨੀ ਦਾਸ ਨੂੰ ਇਟਲੀ ਤੋਂ ਇੱਕ ਸੱਜਣ ਨੇ ਮੈਸੇਜ ਭੇਜਿਆ, ਮੈਨੂੰ ਬੜਾ ਚੰਗਾ ਲੱਗਾ, ਮੈਂ ਤਾਂ ਇਹ ਸ਼ੇਅਰ ਕਰਨ ਲੱਗਾ ਹਾਂ ਕਿ ਆਹ ਬਿਮਾਰੀ ਜਿਹੜੀ ਚੱਲਦੀ ਪਈ ਹੈ ਕਰੋਨੇ ਦੀ, ਜੋ ਨਹੀਂ ਭੱਜਿਆ ਹਕੀਕਤ ਕੀ ਹੈ। ਉਹ ਕਹਿੰਦਾ ਇੱਕ ਬੰਦਾ 93 ਸਾਲ ਦੀ ਉਮਰ ਉਹਨੇ ਕਹੀ, ਉਹਨੂੰ ਬਿਮਾਰੀ ਸੀ, ਉਹ ਠੀਕ ਹੋ ਗਿਆ। ਜਦੋਂ ਉਹ ਛੁੱਟੀ ਮਿਲਣ ਲੱਗੀ ਤੇ ਉਸਨੂੰ ਦੱਸਿਆ ਗਿਆ ਵੀ ਜਿਹੜਾ ਤੈਨੂੰ ਵੈਂਟੀਲੇਟਰ ਲਾਇਆ ਜਾਂ ਜੋ ਕੋਈ ਤੇਰੀ ਇਲਾਜ ਕੀਤਾ ਇਹਦੇ ਇੰਨੇ ਯੂਰੋ ਬਣਦੇ ਆ, ਖੁਰੇ 5000 ਯੂਰੋ ਕਿੰਨੇ ਕਹੇ। ਕਹਿੰਦੇ ਉਹ ਬੰਦਾ ਵੀਲ ਚੇਅਰ ਤੇ ਸੀ, ਜੋ ਡਾਕਟਰਾਂ ਨੇ ਜਦੋਂ ਦੱਸਿਆ, ਹਸਪਤਾਲ ਨੇ ਬਸ ਦੱਸਿਆ ਤੇਰਾ ਇੰਨਾ ਬਿੱਲ ਹੈ, ਉਹ ਰੋ ਪਿਆ। ਡਾਕਟਰ ਕਹਿੰਦਾ ਰੋ ਨਾ, ਜੇ ਤੇਰੇ ਕੋਲ ਪੈਸੇ ਨਹੀਂ ਤੇ ਰੋਣਾ ਕੀ ਹੋਇਆ, ਇੱਥੋਂ ਵਰਗਾ ਸਿਸਟਮ ਨਹੀਂ ਪਿਆਰੇ। ਡਾਕਟਰ ਨੂੰ ਲੋਕ ਦੂਜਾ ਰੱਬ ਮੰਨਦੇ ਆ। ਜੇ ਮਾਂ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਲੱਗ ਪਏ, ਬੱਚਾ ਕਿਵੇਂ ਜੀਏਗਾ ਜੇ ਡਾਕਟਰ ਸਮਾਜ ਹੀ ਮਰੀਜ਼ਾਂ ਉੱਤੇ ਇਹੋ ਜਿਹਾ ਲਾਲਚ ਵਿੱਚ ਆ ਕੇ ਗੁਨਾਹ ਕਰਨ ਲੱਗ ਪੈਣ ਤੇ ਮਰੀਜ਼ ਕਿੱਥੇ ਜੀਣਗੇ। ਇੱਕ ਰੱਬ ਦੀ ਸੇਵਾ ਹੈ ਇਮਾਨਦਾਰੀ ਨਾਲ ਕਰਨੀ। ਉਹਨਾਂ ਨੇ ਕਿਹਾ ਜੇ ਤੇਰੇ ਕੋਲ ਪੈਸੇ ਨਹੀਂ ਤੂੰ ਰੋ ਨਾ, ਤੂੰ ਠੀਕ ਹੋ ਗਏ, ਸ਼ੁਕਰ ਕਰ ਰੱਬ ਦਾ। ਪਹਿਲਾਂ ਉਹ ਮਰੀਜ਼ ਰੋ ਰਿਹਾ, ਜਿਹੜਾ ਤੰਦਰੁਸਤ ਹੋਇਆ ਉਹ ਰੋ ਰਿਹਾ ਸੀ। ਜਦੋਂ ਉਹਨੇ ਗੱਲ ਕੀਤੀ ਤੇ ਡਾਕਟਰ ਰੋਣ ਲੱਗ ਪਏ। ਗੱਲ ਬੜੀ ਸੋਹਣੀ ਕਹੀ ਉਹਨੇ। ਉਹ ਕਹਿੰਦਾ ਮੇਰੇ ਕੋਲ ਇਹ ਗੱਲ ਨਹੀਂ, ਮੈਂ ਇਸ ਕਰਕੇ ਰੋ ਰਿਹਾ, ਮੇਰੇ ਕੋਲ ਪੈਸੇ ਨਹੀਂ, ਮੇਰੇ ਕੋਲ ਯੂਰੋ ਨਹੀਂ, ਮੈਂ ਪੈਸੇ ਪੂਰੇ ਦਿਆਂਗਾ, ਪੈਸੇ ਦੀ ਕੋਈ ਕਮੀ ਨਹੀਂ। ਕਹਿੰਦਾ ਰੋਇਆ ਕਿਉਂ? ਕਹਿੰਦਾ ਮੈਂ 90 ਉਮਰ ਬਤੀਤ ਕਰ ਚੁੱਕਾ, ਜਿਸ ਗੋਡ ਜਿਸ ਰੱਬ ਨੇ ਇੰਨੇ ਸਵਾਸ ਦਿੱਤੇ ਉਹਨੇ ਕਦੀ ਇੱਕ ਪੈਸਾ ਨਹੀਂ ਮੰਗਿਆ। ਅੱਜ ਮੈਨੂੰ ਸੰਸਾਰੀ ਤੌਰ ਤੇ ਵੈਂਟੀਲੇਟਰ ਲਾਇਆ, ਮੇਰੇ ਤੋਂ ਪੈਸੇ ਲਏ। ਕਹਿੰਦਾ ਮੈਂ ਰੋਇਆ ਇਸ ਕਰਕੇ ਪਰਮਾਤਮਾ ਮੈਂ ਤੇਰਾ ਕਿਵੇਂ ਦੇਣਾ ਦੇ ਸਕਾਂਗਾ, ਮੈਂ ਤੇਰੇ ਇੱਕ ਸਵਾਸ ਦੇ ਵੀ ਕਦੀ ਪੈਸੇ ਨਹੀਂ ਦਿੱਤੇ। ਇੱਕ ਸ਼ੁਕਰ ਦੀ ਬਿਰਤੀ ਹੈ, ਦੁੱਖ ਹੁੰਦਾ ਇਹ ਸ਼ੁਕਰਾਨਾ ਕਰਨ ਦੀ ਸਾਨੂੰ ਸੋਝੀ ਦੇ ਕੇ ਜਾਂਦਾ ਹੈ। ਹੁਣ ਸਾਰੇ ਆਪਾਂ ਜੋ ਮਹਿਸੂਸ ਕਰਨੇ ਆ ਇਸ ਵਿੱਚੋਂ ਸਾਡੀ ਬਿਰਤੀ ਬਣਨੀ ਚਾਹੀਦੀ ਉਹਦਾ ਸ਼ੁਕਰ ਕਰਨ ਲਈ, ਆਪਣੀਆਂ ਇੱਛਾਵਾਂ ਤੇ ਕਾਬੂ ਪਾਉਣ ਲਈ। ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਆ, ਦੇਖੋ ਮਾਇਆ ਚ ਅੰਨੇ ਹੋਏ ਜੀਵ ਉਸ ਪਰਮਾਤਮਾ ਨੂੰ ਚੇਤੇ ਕਰ ਜਿਹਨੇ ਤੈਨੂੰ ਦਿੱਤਾ, ਪਰ ਇੰਨਾ ਕੁ ਮਗਨ ਹੈ ਜਿਹਨੇ ਸਭ ਕੁਝ ਸਾਜਿਆ। ਪਿਆਰਿਓ, ਇੱਥੋਂ ਤੱਕ ਇੱਕ ਪੋਟਾ ਉਂਗਲੀ ਦਾ ਕੱਟ ਜਾਏ ਨਾ ਉਪਰੋਂ, ਦੁਨੀਆਂ ਭਰ ਦੀ ਸੈਂਸ ਜ਼ੋਰ ਲਾ ਲੈ, ਉਹ ਨਹੀਂ ਦੁਬਾਰਾ ਉੱਗ ਸਕੇਗਾ ਜਿਹੜਾ ਰੱਬ ਨੂੰ ਲਾਇਆ ਸੀ। ਕਿੰਨਾ ਕਿੰਨਾ ਕੀਮਤੀ ਹੈ ਸਾਡੀ ਬੋਡੀ। ਮੈਂ ਖੈਰ ਬੇਨਤੀ ਕਰਾਂ, ਮਹਾਰਾਜ ਕਹਿੰਦੇ ਆ ਆਪਣੀ ਤਾਕਤ ਦੇ ਨਸ਼ੇ ਚੂਰ, ਆਪਣੇ ਪੈਸੇ ਦੇ ਨਸ਼ੇ 'ਚ ਮੈਂ ਸਭ ਕੁਝ ਕਰਨ ਵਾਲਾ ਹਾਂ। ਨਹੀਂ ਪਿਆਰੇ, ਦੁਹਾਈ ਰੱਬ ਦੀ ਬਿਲਕੁਲ ਝੂਠ। ਜੇ ਦੁਨੀਆਂ ਭਰ ਦੀ ਅਕਲ, ਦੁਨੀਆਂ ਭਰ ਦੀ ਸਿਆਣਪ, ਦੁਨੀਆਂ ਭਰ ਦੀ ਸਾਇੰਸ, ਦੁਨੀਆਂ ਭਰ ਦੀ ਦਵਾਈ, ਦੁਨੀਆਂ ਭਰ ਦਾ ਜੋ ਕੁਝ ਸੀ ਬੰਦਾ ਤੇ ਬੰਦੇ ਵਰਗਾ, ਉਹਦੇ ਵਿੱਚੋਂ DNA ਲੈ ਕੇ ਬੰਦਾ ਤਿਆਰ ਕਰਨ ਨੂੰ ਤਿਆਰ ਸੀ। ਰੱਬ ਨੇ ਕਿਹਾ ਵੇਖੋ ਬੰਦਿਆ, ਆ ਅਦ੍ਰਿਸ਼ਟ ਜੀ ਇੱਕ ਚੀਜ਼ ਪੈਦਾ ਕੀਤੀ ਹੈ, ਤੇਰੇ ਵੱਡੇ ਵੱਡੇ ਟੈਂਕ ਜਹਾਜ਼ ਨੂੰ ਰੋਕ ਕੇ ਰੱਖ ਦਿੱਤੇ ਆ। ਮੈਂ ਸਿਰਫ ਇਸ ਕਰਕੇ ਬੇਨਤੀ ਕਰਾਂਗਾ, ਅੱਜ ਗੁਰੂ ਜੀ ਕਹਿੰਦੇ ਆ ਕਿ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੋਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ, ਉਸ ਨੂੰ ਚੇਤੇ ਕਰ ਜਿਨ੍ਹੇ ਤੈਨੂੰ ਇਹ ਤਨ ਇਹ ਜਿੰਦ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਜਿਨ੍ਹੇ ਤੈਨੂੰ ਇੰਨਾ ਕੁਝ ਬਖਸ਼ਿਸ਼ ਕੀਤਾ ਹੈ।
ਮਨ ਮੂੜੇ ਦੇਖ ਰਹੇ ਪ੍ਰਭ ਸੁਆਮੀ।
ਮਹਾਰਾਜ ਕਹਿੰਦੇ ਨੇ ਮਨ ਮੂੜੇ ਦੇਖ ਰਹੋ ਪ੍ਰਭ ਸੁਆਮੀ। ਵਾਹਿਗੁਰੂ ਗੁਰੂ ਅਰਜਨ ਦੇਵ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਤਾਂ ਖਿਲ ਖਿਲ ਸ਼ੁਕਰ ਕਰਦੇ ਹੋ, ਪਰ ਇਹ ਸਾਡੇ ਮੂਰਖ ਮਨ ਨੂੰ ਤੁਸੀਂ ਸਮਝਾ ਦਿਓ। ਉੱਤਮ ਪੁਰਖ 'ਚ ਕਹਿ ਰਿਹਾ ਨਾ, ਉਹ ਮੂਰਖ ਮਨਾ ਦੇਖ ਰਹੋ ਪ੍ਰਭ ਸੁਆਮੀ। तू किस हंकार तुरिया फिरने ओ स्वामी परमात्मा तेनू देख रहा है
जो किश कर है सोई सोई जाना
जो कुछ तू कर्म करना है जो करतूत करेगा देखो मेरी बेनती जे महाराज इस बचन ते भरोसा करके तुरिए मूर्खा मना तेनू परमात्मा देख दे ते जो कर्म तू करेगा कर्म ता बड़े बार दिस दे एक्शन बॉडी कर दिए परमात्मा ता तेरे अंदर दे फुरने भी जानदा पिया जदों ख्याल उपजदा ओ उदों ही जानदा है ओ परमेश्वर सब कुछ जान रहा है
रहा ना कछुए शानी
रहे ना कछुए शानी उस तो कुछ लुकाया नहीं रह सकदा तू लुका सकदे नहीं ओ सब कुछ जानदा पे ताहीं गुरु जी ने कहा घट घट के अंतर की जानत भले बुरे की पीर पछाणत चीटी ते कुंचर स्तूला सब पर कृपा दृष्ट कर फूला निक्की जी कीड़ी तो लैके सूक्ष्म कीड़ी तो लैके स्थूल हाथी तक परमात्मा सब कुछ जानदा मैं पिछले दिन अर्ज की कुछ ऐसे जीव ने जेडे अज भी सी देखने हुण चलो मैं फिर शब्द कह दिया आप करोना सारे किन दिसदा थोड़ा पे दिसदा नहीं कि पता लोहे ते लकड़ ते कपड़े ते किथे है जेड़ा बंदे नू नजर नहीं आंदा रब उन्हें भी देखदा पिया है ओ दृष्ट अंदृष्ट सब कुछ देखदा है गुरु जी कहंदे आ कि खसम नदरी कीड़ा आवे जेते चुगे दाने दाने जेड़े दाने चुनने वाले कीड़े ने परमात्मा दी नजर विच ओ भी खान
रहाओ
इस सतगुरु ने दो तुका रहाओ दिया बख्शिया मूर्खा मना तो आप उदरापान ना कर ओ सब कुछ स्वामी तेनू वेख रहा तेनू जान रहा है
जीवा स्वाद लोभ मद मात
जेडी जीव है ए दुनिया दे स्वाद विच मस्त है ए निक्का जिहा चम दा टुकड़ा जी इन्हें इस तंदूर विच पता नहीं किन्ना कुछ सड़ दिता अजे भी रजी नहीं है तां निक्का जिहा टुकड़ा ना ते परमात्मा ने स्वाद दा जिहड़ा चस्के दा रस ज्यादा इन्हू दिता खाण दा उन्हें तां चस्के शरीर दे बड़े आ जी पता नहीं किन्ने कु चस्के किन्ने कु इन्हू रस लगे हुए बाबा जी ने ते कहा ना एते रस शरीर के कह कट नाम निवास रस सोना रस रूपा कामन रस परमल की वास रस घोड़े रस सेजा मंदर रस मीठा रस मास ये सारे ने इस तो अगे भी रस बड़े पर निका जा जीव दा टुकड़ा मास दा टुकड़ा हड्डी जिदे विच कोई नहीं ते एदी उपर वाली तय रब ने कुछ बनाई दस ते एक दिन कहा भी ये भी चमड़ी है तुचा हथ दी ते जीव उत्ते भी तुचा ही है ना चामी हाथ दी चमड़ी ते पता नहीं लगदा खंड रखिया मिठा किन्ना कुवे नमक रखिया लून किन्ना कुवे ऐस चम ते रखन दी देर उस वक्त बंदा दस दिंदा महाराज कहिंदे इह रसना संसार दे रसां दे विच मस्त है लालच विच खटत है
उपजे अनेक विकार
हुण इहदे खाण विचों भी अनेकां विकार पैदा होए इस गल नूं दुबारा बेनती सुनियो भी खा जबान रही है ते इहदे चो विकार कित्थों हो गए विकार तां मन पैदा करदा ते इत्थे गुरु जी कहिंदे रसना नाल खादा ते विचों विकार पैदा हो गए इत्थे इन्नी बरीक महाराज ने गल कर दित्ती ओ लोको जैसा अन्न तैसा मन ए जीव रस पूरे कर दिए ए चस्के लै रही है पर जिहो जिहा घर दा अन्न होवेगा जिहो जिहा पकाण वाला होवेगा जिहो जिहा वरतान वाला होवेगा इस गल नूं जेन च रख के तुरियो जो ओहदा औरा है जो ओहदे ख्याल ने ओ अन्न उत्ते असर जरूर करनगे अन्न दे तीन किस्से करदे आ शास्त्रकार एक ता अन्न दा ओ हिस्सा जदों असीं अन्न खाने आ जदों खुराक एक ता ओ दृष्टमान शरीर विच रज जांदा इहदे विचों कैल्शियम इहदे विचों विटामिन जो बॉडी ने लैणा है दूजा अन्न दा हिस्सा ओ हुंदा है जिहड़ा मल बन जांदा उहनूं बॉडी खारज कर दिंदी तन विचों खारज हो जांदा निकल जांदा ते तीसरा सूक्ष्म है एक हिस्सा जिहड़ा ताकत दिंदा दूजा हिस्सा मल बनदा है ते तीसरा हिस्सा है ओ ख्याल दा रूप बनदा है जी ओ जा अन्न खादा होवेगा ओहो जा ते इह बेनती है गुरबाणी च महाराज कहिंदे संतन का दाना रूखा सो सर्ब निदान ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਸਾਕਤ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਜ਼ਹਿਰ ਨੇ, ਬੰਦਗੀ ਕਰਨ ਵਾਲੇ ਦੇ ਖੱਤ ਦੀ ਸੁੱਕੀ ਰੋਟੀ ਵੀ ਅੰਮ੍ਰਿਤ ਹੈ। ਮਲਕ ਭਾਗੋ ਦੀ ਕੋਦਰੇ ਦੀ ਰੋਟੀ ਵਿੱਚ ਦੁੱਧ ਨਹੀਂ, ਵਾਹਿਗੁਰੂ ਉਹਦੇ ਖੀਰ ਪੂੜਿਆਂ ਵਿੱਚ ਦੁੱਧ ਨਹੀਂ, ਭਾਈ ਲਾਲੋ ਦੇ ਕੋਦਰੇ ਦੀ ਰੋਟੀ ਵਿੱਚ ਦੁੱਧ ਹੈ। ਕਿਉਂ? ਆਪਾਂ ਜੇ ਦੇਖੀਏ ਪਦਾਰਥ ਪਕਵਾਨ ਤਾਂ ਮਲਕ ਭਾਗੋ ਕੋਲ ਨੇ ਨਾ, ਉਹਦੇ ਘਰ ਖੀਰ ਨੇ, ਪੂੜੇ ਨੇ, ਸਭ ਕੁਝ ਹੈ, ਪਰ ਭਾਈ ਲਾਲੋ ਦੇ ਘਰ ਕੋਦਰਾ ਹੈ। ਇਹ ਕੋਈ ਸਤਿਗੁਰੂ ਇਸ ਕਰਕੇ ਨਹੀਂ ਗਏ ਵੀ ਜਿਵੇਂ ਅੱਜ ਕੱਲ੍ਹ ਪੋਲੀਟੀਕਲ ਬੰਦੇ ਜਦੋਂ ਚੋਣਾਂ ਆਈਆਂ ਗਰੀਬਾਂ ਦੀਆਂ ਝੌਂਪੜੀਆਂ ਚੁੱਲ ਗਏ, ਅਸੀਂ ਇਹਨਾਂ ਦੀ ਥਾਲੀ 'ਚ ਰੋਟੀ ਖਾਵਾਂਗੇ। ਇਹ ਸਭ ਵੋਟਾਂ ਦਾ ਸਿਸਟਮ ਹੈ। ਜਦੋਂ ਟਾਈਮ ਆਇਆ ਨਿਆਣਿਆਂ ਦੇ, ਗਰੀਬਾਂ ਦੀਆਂ ਝੌਂਪੜੀਆਂ, ਨਿਆਣੇ ਚੁੱਕ ਕੇ ਉਹਨਾਂ ਦੇ ਨੱਕ ਸੁਣ ਕੇ ਜਾਂਦੇ ਆ, ਪਿੱਛੋਂ ਜਾ ਕੇ ਟਿਚਰਾਂ ਕਰਦੇ ਆ ਵੀ ਇਸ਼ਨਾਨ ਕਰ ਲਈਏ ਜੀ, ਗਰੀਬਾਂ ਦੀ ਬਸਤੀ ਜਾ ਕੇ ਆਏ ਆ। ਬਾਬਾ ਜੀ ਇਸ ਕਰਕੇ ਨਹੀਂ ਗਏ। ਸਤਿਗੁਰੂ ਨੇ ਉੱਥੇ ਇਹ ਸਿੱਧ ਕੀਤਾ ਕਿ ਲੋਕੋ ਜਿਹੋ ਜਾ ਅੰਨ ਕੋਵੇਗਾ ਉਹ ਜਾਂ ਮਨ ਕੋਵੇਗਾ, ਲਾਲੋ ਦੇ ਕੋਦਰੇ ਦੀ ਰੋਟੀ ਵਿੱਚ ਦੁੱਧ ਹੈ, ਅੰਮ੍ਰਿਤ ਹੈ, ਮਲਕ ਭਾਗੋ ਦੇ ਕੋਲ ਖੂਨ ਹੈ। ਸਾਡੇ ਇੱਕ ਵਿਦਵਾਨ ਨੇ ਲਿਖਿਆ, ਮਲਕ ਭਾਗੋ ਕਹਿੰਦਾ ਮੇਰੀ ਰਹਿ ਜਾਏਗੀ, ਤੁਸੀਂ ਘਰ ਚੱਲ ਪੋ, ਸਿਰਫ ਇੱਕ ਬੁਰਕੀ ਇੱਕ ਕੋਰ ਤੋੜ ਕੇ ਖਾ ਲਓ। ਮਹਾਰਾਜ ਨੇ ਉੱਤਰ ਜਿਹੜਾ ਦਿੱਤਾ, ਕਹਿੰਦੇ ਆ ਉਹ ਮਲਕ ਭਾਗੋ ਨੂੰ, ਕਹਿੰਦੇ ਕਿੱਕਰ ਦੇ ਬੀਜ ਨੂੰ ਹੱਥਾਂ ਨਾਲ ਮਲੀਏ ਤੇ ਬੀਜ ਚੋਂ ਕਦੀ ਕੰਡੇ ਨੂੰ ਚੁੱਭਦੇ। ਕਿੱਕਰ ਦੇ ਬੀਜ ਨੂੰ ਥੋੜਾ ਕੰਡੇ ਹੁੰਦੇ ਆ, ਬੀਜ ਦਈਏ ਤੇ ਕੰਡੇ ਤਾਂ ਨਿਕਲਦੇ ਆ। ਉਹ ਮਲਕ ਭਾਗੋ ਇਹ ਖੀਰ ਪੂੜੇ ਖਾਇਆ ਕੁਝ ਨਹੀਂ ਹੋਣਾ, ਸਵਾਦ ਆਉਣਾ ਜੀਵ ਨੂੰ, ਪਰ ਕੰਡੇ ਉਦੋਂ ਨਿਕਲਦੇ ਆ ਜਦੋਂ ਬੰਦਾ ਸ਼ਬਦ ਵਿੱਚ ਸੁਰਤ ਟਿਕਾਉਂਦਾ ਹੈ, ਇਹਨੇ ਟਿਕਣ ਨਹੀਂ ਦੇਣਾ। ਇੱਥੇ ਸਤਿਗੁਰੂ ਨੇ ਰਸਨਾ ਨਾਲ ਤਾਂ ਕਿਹਾ ਵਿਕਾਰ ਪੈਦਾ ਹੁੰਦੇ ਆ, ਜਿਹੋ ਜਿਹਾ ਅੰਨ ਖਾ ਰਹੇ ਹਾਂ, ਤਾਮਸੀ ਭੋਜਨ ਖਾਧਾ ਜਾ ਰਿਹਾ ਤੇ ਉਹ ਸਾਡੀ ਬੋਡੀ ਤੇ, ਉਹ ਸਾਡੇ ਸਰੀਰ ਤੇ ਹਰ ਹਾਲਤ ਅਸਰ ਕਰਦਾ ਹੈ।
ਬਹੁਤ ਜੋ ਪਰਮਤ ਦੁੱਖ ਪਾਇਆ,
ਦੁਨੀਆਂ ਜੁਨਾ ਭਟਕਦਿਆਂ ਹੋਇਆਂ ਬਹੁਤ ਦੁੱਖ ਪਾਇਆ ਹੈ,
ਬੰਧਨ ਕੇ ਭਾਰਾ,
ਸ਼ਬਦ ਉੱਤੇ ਖੋਮੇ ਦੇ ਹੰਕਾਰ ਦੇ ਬੰਧਨ ਭਾਰ ਚੁੱਕਿਆ ਹੈ।
ਕਿਵਾੜ ਅਨਕ ਪੜ ਦੇਣ ਹੈ,
ਕਿਵਾੜ ਇਹਦਾ ਅਰਥ ਹੁੰਦਾ ਦਰਵਾਜ਼ਾ ਬੰਦ ਕਰਨਾ, ਦਰਵਾਜ਼ਾ ਬੰਦ ਕਰਕੇ ਉਸ ਅੱਗੇ ਪਰਦੇ ਲਾ ਦੇਣੇ, ਦਰਵਾਜ਼ਾ ਬੰਦ ਕਰਕੇ। ਮਹਾਰਾਜ ਕਹਿੰਦੇ ਦੇ ਕਿਵਾੜ ਅਨਕ ਪਰਦੇ ਨਾਲ, ਅਨੇਕਾਂ ਪਰਦਿਆਂ ਦੇ ਵਿੱਚ
ਪਰ ਦਾਰਾ ਸੰਗ ਫਾਕੈ,
ਦਾਰਾ ਦਾ ਇਸ ਅਰਥ ਹੈ ਪਰਾਈ ਇਸਤਰੀ, ਪਰ ਇਸਤਰੀ, ਫਾਕੈ ਦਾ ਅਰਥ ਹੈ ਵਾਸ਼ਨਾ ਨੂੰ ਭੋਗਣਾ, ਅਰਥ ਚਲੋ ਮੈਨੂੰ ਕਰਨੇ ਪੈਣੇ ਨੇ ਪਲੀਜ਼, ਕਿ ਦੇ ਕਿਵਾੜ ਅਨਕ ਪਰਦੇ ਮੈਂ ਪਰ ਦਾਰਾ ਸੰਗ ਫਾਕੈ, ਕਮਰਾ ਬੰਦ ਪਰਦੇ ਕਰਕੇ ਤੂੰ ਵਿਸ਼ੇ ਨੂੰ ਭੋਗ ਰਿਹਾ ਹੈ।
ਚਿੱਤਰ ਗੁਪਤ ਜਦ ਲੇਖਾ ਮੰਗੈ,
ਜਿਸ ਵਕਤ ਚਿੱਤਰ ਗੁਪਤ ਨੇ ਤੇਰੇ ਤੋਂ ਲੇਖਾ ਮੰਗਿਆ, ਇੱਥੇ ਤਾਂ ਤੈਨੂੰ ਦਰਵਾਜ਼ੇ, ਤੈਨੂੰ ਕੱਪੜੇ, ਤੈਨੂੰ ਪਰਦੇ ਬਚਾ ਦੇਣਗੇ, ਤੇ ਚਿੱਤਰ ਗੁਪਤ ਜਿਹਦੇ ਤੇਰੇ ਤੋਂ ਲੇਖਾ ਮੰਗੇਗਾ, ਚਿੱਤਰ ਗੁਪਤ ਧਰਮ ਰਾਜ ਦਾ ਮੁਨਸ਼ੀ, ਉਹਨੇ ਤੇਰੇ ਤੋਂ ਜਦੋਂ ਪੁੱਛਣਾ ਕਹੇ
ਬਾਬ ਕੌਣ ਪਰਦਾ ਤੇਰਾ ਢਾਕੈ,
ਹੁਣ ਤਾਂ ਆਪਣੇ ਜਿਸਮ ਕਰਕੇ ਤੂੰ ਦਰਵਾਜ਼ੇ ਤੇ ਪਰਦੇ ਵਿੱਚ ਪਾਪ ਕਰ ਰਹੇ, ਤੇ ਜਿੱਦਣ ਜਿਸਮ ਨਾ ਰਿਹਾ ਕੱਲੀ ਜਿੰਦ ਹੋਈ, ਫਿਰ ਕਿਹੜੇ ਕੱਪੜੇ ਪਰਦਿਆਂ ਨਾਲ ਪਾਪ ਟੱਕੇਗਾ। ਯਾਦ ਰੱਖਿਓ ਪਰਦਿਆਂ ਵਿੱਚ ਲੋਕਾਂ ਤੋਂ ਬੰਦਾ ਲੁਕਾ ਲੈਂਦਾ, ਰੱਬ ਤੋਂ ਤਾਂ ਪਰਦਿਆਂ ਵਿੱਚ ਲੁਕਾਈ ਨਹੀਂ ਜਾਣਾ। ਮਹਾਰਾਜ ਦਾ ਇੱਕ ਬਚਨ ਹੈ, ਖੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਾਂ ਜੁਬਾਵੈ। ਸੰਨ ਲਾਈ, ਸਮਾਨ ਚੋਰੀ ਕੀਤਾ, ਵੇਖਦਾ ਵੀ ਖੱਬੇ ਸੱਜੇ ਕੋਈ ਦੇਖਦਾ ਨਹੀਂ। ਮਹਾਰਾਜ ਕਹਿੰਦੇ ਆ ਲੋਕੀ ਗਲੀ 'ਚ ਨਹੀਂ ਦੇਖਦੇ, ਪਰ ਤੇਰੇ ਅੰਦਰ ਬੈਠਾ ਹੋਇਆ ਤੈਨੂੰ ਦੇਖੀ ਜਾ ਰਿਹਾ, ਜਿਹੜੇ ਤੂੰ ਪਾਪ ਕਰ ਰਿਹਾ ਉਹਦੇ ਤੂੰ ਕਿੱਥੇ ਲੁਕਾਏਗਾ। ਮਹਾਰਾਜ ਅੱਜ ਕਹਿ ਰਿਹਾ ਦੇਖ ਕਿਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ,
ਦੀਨ ਦਿਆਲ ਪੂਰਨ ਦੁੱਖ ਭੰਜਨ,
ਗਰੀਬਾਂ ਤੇ ਦਇਆ ਕਰਨ ਵਾਲਾ ਸਮਰੱਥ ਪ੍ਰਭੂ ਜਿਹੜਾ ਦੁੱਖਾਂ ਨੂੰ ਖੰਡਨ ਕਰਨ ਵਾਲਾ ਹੈ,
ਤੁਮ ਬਿਨ ਓਟ ਨਾ ਕਾਈ,
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਹਾਡੇ ਤੋਂ ਬਿਨਾਂ ਸਾਨੂੰ ਕਿਸੇ ਦੀ ਓਟ ਨਹੀਂ। ਵੇਖੋ ਇੰਨੀਆਂ ਗੱਲਾਂ ਕਹਿ ਕੇ ਨਾ ਮੂਰਖਾ ਤੈਨੂੰ ਰੱਬ ਵਹਿੰਦਾ ਪਿਆ, ਤੂੰ ਪਾਪ ਕਰਨੇ ਤੈਨੂੰ ਲੇਖਾਂ ਪੁੱਛਿਆ ਜਾਏਗਾ, ਜੇ ਜੀਵ ਦਾ ਰਸ ਮਾਨੇ ਵਕਾਰਾਂ ਚ ਖੱਤ ਚ ਹੋ ਜਾਏਗਾ, ਖਚਤ ਹੋਵੇਗਾ, ਅਖੀਰ ਤੇ ਫਿਰ ਸਮੱਤ ਦਿੰਦੇ ਆ। ਇਹ ਨੀ ਕਹਿੰਦੇ ਤੂੰ ਮਰ ਗਿਆ ਡੁੱਬ ਗਿਆ, ਕਹਿੰਦੇ ਡੁੱਬ ਰਹੇ ਪਰ ਮੇਰੀ ਗੱਲ ਅਜੇ ਵੀ ਮੰਨ ਲੈ। ਕਿ ਕਹਿੰਦੇ ਦੀਨ ਦਿਆਲ ਪਰਿਪੂਰਨ ਪਰਮਾਤਮਾ ਜੋ ਹੈ
ਕਾਡ ਲੇ ਸੰਸਾਰ ਸਾਗਰ ਮਹਿ,
ਖੰਡਣ ਵਾਲਿਆ ਖਤਮ ਕਰਨ ਵਾਲਿਆ ਸਾਨੂੰ ਸੰਸਾਰ ਸਮੁੰਦਰ ਤੋਂ ਕੱਢ ਲਵੋ।
ਨਾਨਕ ਪ੍ਰਭ ਸਰਣਾਈ,
ਧੰਨ ਗੁਰੂ ਅਰਜੁਨ ਦੇਵ ਕਹਿੰਦੇ ਦੀਨ ਦਿਆਲ ਦੁੱਖ ਭੰਜਨ ਦੁੱਖ ਖੰਡਨ ਕਰਨ ਵਾਲਿਆ ਤੇਰੀ ਸ਼ਰਨ ਵਿੱਚ ਆਏ ਹਾਂ, ਇਹਨਾਂ ਗੁਨਾਹਾਂ ਤੋਂ, ਇਹਨਾਂ ਪਾਪਾਂ ਤੋਂ, ਇਹਨਾਂ ਫੁਰਨਿਆਂ ਤੋਂ, ਇਹਨਾਂ ਵਿਕਾਰਾਂ ਤੋਂ, ਇਹਨਾਂ ਵਾਸ਼ਨਾਵਾਂ ਤੋਂ ਤੂੰ ਖੱਤ ਦੇ ਕੇ ਸਾਨੂੰ ਕੱਢ ਲੈ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ, ਜੋ ਦਾਸ ਨੂੰ ਕੱਲ੍ਹ ਦੱਸਿਆ ਗੁਰਮੁਖਾਂ ਨੇ ਵੀ ਤੇ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਨੇ। ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਨੀ ਆ, ਜਿਵੇਂ ਰੂਹਾਨੀਅਤ ਵਿੱਚ ਇੱਕ ਤੋਂ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰਾ ਨਾਂ ਜੀਓ, ਇੱਕ ਤੋਂ ਇੱਕ ਵੱਧ ਨੇ ਪਿਆਰੇ। ਸ਼ਹੀਦਾਂ ਦੀ ਲਿਸਟ ਜਦੋਂ ਦੇਖਾਂਗੇ, ਸੂਚੀ ਦੇਖਾਂਗੇ, ਸੱਚ ਇਹ ਵੇ ਕਿ ਸ਼ਹੀਦਾਂ ਦੀ ਸੂਚੀ ਵਿੱਚ ਵੀ ਇੱਕ ਦੋ ਇੱਕ ਚੜ੍ਹਾਉਂਦੀਆਂ ਨੇ। ਮੈਂ ਸਿਰਫ ਸ਼ਹਾਦਤ ਦਾ ਜ਼ਿਕਰ ਕਰਨੇ, ਬਾਬਾ ਜੀ ਦੀਆਂ ਜਿੱਤਾਂ ਦਾ ਜ਼ਿਕਰ ਨਹੀਂ, ਉਹਨਾਂ ਦੇ ਰਾਜ ਪ੍ਰਬੰਧ ਦਾ ਜ਼ਿਕਰ ਨਹੀਂ। ਜੇ ਪਹਿਲਾ ਲੋਕਤੰਤਰ ਗਣਰਾਜ ਕਿਸੇ ਨੇ ਕਾਇਮ ਕੀਤਾ ਭਾਰਤ ਦੀ ਧਰਤੀ ਤੇ, ਉਹ ਸਨਮਾਨਯੋਗ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ ਹੈ। ਜਿਵੇਂ ਗਰੀਬਾਂ ਲੱਤੜਿਆਂ ਹੋਇਆਂ ਲੋਕਾਂ ਨੂੰ, ਜਿਹੜੇ ਸੱਚੀ ਮੁੱਚੀ ਮਜ਼ਾਰੇ ਬਣ ਕੇ ਵਾਹੀਆਂ ਕਰਦੇ ਸਨ, ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਪਰ ਆਪ ਇੱਕ ਟਕਾ ਵੀ ਨਹੀਂ ਕਿਤੇ ਲਿਆ। ਆਪਣੇ ਨਾਮ ਨਾਲ ਕਿਤੇ ਬਾਦਸ਼ਾਹ ਨਹੀਂ ਲਾਇਆ, ਕਿਤੇ ਰਾਜਾ ਨਹੀਂ ਲਾਇਆ, ਕਿਤੇ ਮਹਾਰਾਜਾ ਨਹੀਂ ਲਾਇਆ, ਕਿਤੇ ਸਿੰਘ ਸਾਹਿਬ ਨਹੀਂ ਲਾਇਆ। ਇਹ ਸਾਰੇ ਸ਼ਬਦ ਅਸੀਂ ਉਹਨਾਂ ਦੇ ਸਨਮਾਨ ਵਜੋਂ ਵਰਤਨੇ ਹਾਂ। ਆਪ ਸਭ ਜਾਣਦੇ ਹੋ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ, ਜਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ, ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਵੀ ਕੱਟੀਆਂ ਨੇ ਤੇ ਸਰੀਰਕ ਗੁਲਾਮੀ ਦੀਆਂ ਜ਼ੰਜੀਰਾਂ ਵੀ ਕੱਟੀਆਂ ਨੇ। ਮਾਨਸਿਕ ਗੁਲਾਮੀ ਖਿਆਲਾਂ ਦੀ ਹੁੰਦੀ ਹੈ, ਵਿਚਾਰਾਂ ਦੀ ਹੁੰਦੀ ਹੈ। ਜਿਹੜੇ ਲੋਕ ਸਦੀਆਂ ਤੋਂ ਭਰਮ ਵਿੱਚ, ਪਖੰਡ ਵਿੱਚ, ਬੁੱਤ ਪੂਜਾ ਵਿੱਚ, ਦੇਵ ਪੂਜਾ ਵਿੱਚ ਪ੍ਰਵਿਰਤ ਸਨ, ਗੁਰੂ ਨਾਨਕ ਦੇ ਸ਼ਬਦ ਨੇ, ਸਤਿਗੁਰਾਂ ਦੇ ਸ਼ਬਦ ਨੇ, ਸੱਚ ਇਹ ਵੇ ਕਿ ਮਾਨਸਿਕ ਜਿਹੜੀਆਂ ਜ਼ੰਜੀਰਾਂ ਪਈਆਂ ਉਹਨਾਂ ਨੂੰ ਸ਼ਬਦ ਨਾਲ ਕੱਟ ਦਿੱਤਾ, ਤੇ ਜਿਹੜੀਆਂ ਬਾਹਰ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਪਈਆਂ ਉਹਨਾਂ ਨੂੰ ਸੂਰ ਬੀਰਤਾ ਤੇ ਸ਼ਸਤਰ ਨਾਲ ਕੱਟ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੰਗਾਂ ਹੋਈਆਂ, ਵੱਡੇ ਸਾਹਿਬਜ਼ਾਦੇ ਚਮਕੌਰ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਆਪ ਸਭ ਨੂੰ ਪੰਦਾ ਸਰਹੰਦ ਦੀਆਂ ਨੀਹਾਂ 'ਚ ਖੜੇ ਕੀਤੇ ਗਏ, 7 ਸਾਲ ਤੇ 9 ਸਾਲ ਦੀ ਆਰਬਲਾ, ਅਡੋਲ ਅਡਿੱਗ, ਉਮਰਾਂ ਛੋਟੀਆਂ ਨੇ, ਸਰੀਰ ਛੋਟੇ ਨੇ, ਅਡੋਲਤਾ ਉਹਨਾਂ ਕੋਲ ਬਾਬਿਆਂ ਵਾਲੀ ਹੈ, ਸਰੀਰ ਬੱਚਿਆਂ ਵਾਲੇ ਨੇ, ਸੁਰਤ ਉਹਨਾਂ ਕੋਲ ਬਾਬੇ ਬੁੱਢੇ ਵਾਲੀ ਹੈ। ਮੇਰੇ ਕਹਿਣ ਤੋਂ ਮੁਰਾਦ ਬਾਬਾ ਸ਼ਬਦ ਤਾਂ ਹੀ ਵਰਤਨੇ। ਸਤਿਗੁਰੂ ਜੀ ਬੱਚਿਆਂ ਦੀ ਸ਼ਹਾਦਤ, ਪੁੱਤਰਾਂ ਦੀ ਸ਼ਹਾਦਤ, ਉਹਦੀ ਖਬਰ ਮਿਲਦੀ ਹੈ ਰਾਏ ਕੱਲੇ ਕੋਲ। ਉਦੋਂ ਬਾਅਦ ਜ਼ਫਰਨਾਮਾ ਲਿਖ ਦਿਆ ਔਰੰਗਜ਼ੇਬ ਨੂੰ, ਜਿਸ ਵਿੱਚ ਉਹਨਾਂ ਦੇ ਅੰਦਰ ਦੀ ਨਿਡਰਤਾ, ਹਜ਼ੂਰ ਦੇ ਅੰਦਰ ਦੀ ਚੜ੍ਹਦੀ ਕਲਾ, ਇਹ ਸ਼ਬਦ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਕਹਿ ਦੇਣਾ, ਚਿਆ ਸ਼ੁੱਧ ਕੇ ਚੂੰ ਬਚਗਾ ਕੁਸ਼ਤੈ ਚਾਰ ਕੇ ਬਾਕੀ ਬੇਮਾ ਦਸਤ ਪੇਚੀ ਦੈ ਮਾਰ। ਕੀ ਹੋਇਆ, ਚਾਰ ਪੁੱਤਰ ਕੋ, ਚਾਰ ਬੱਚੇ ਕੋ ਕੇ ਸ਼ਹੀਦ ਕਰ ਦਿੱਤੇ। ਕੀ ਹੋਇਆ, ਲਫ਼ਜ਼ ਜਿਹੜਾ ਇਹਨੂੰ ਧਿਆਨ ਨਾਲ ਫਿਰ ਸੁਣੋ, ਕੀ ਹੋਇਆ ਦਾ ਮਤਲਬ ਕੁਝ ਨਹੀਂ ਹੋਇਆ। ਚਿਆ ਸ਼ੁੱਧ ਕੇ ਚੂੰ ਬਚਗਾ ਕੁਸ਼ਤੈ ਚਾਰ ਕੇ ਬਾਕੀ ਬੇਮਾ ਦਸਤ ਪੇਚੀ ਦੈ ਮਾਰ। ਇੱਥੋਂ ਹਜ਼ੂਰ ਦਮਦਮਾ ਸਾਹਿਬ ਜਾਂਦੇ ਆ, ਬਹਾਦਰ ਔਰੰਗਜ਼ੇਬ ਦੀ ਮੌਤ ਹੁੰਦੀ ਹੈ, ਬਹਾਦਰ ਸ਼ਾਹ ਤਖ਼ਤ ਤੇ ਬੈਠਦਾ, ਮੁੱਕਦੀ ਗੱਲ ਕਿ ਸਤਿਗੁਰੂ ਨਦੇੜ ਦੀ ਧਰਤੀ ਦੇ ਜਾਂਦੇ ਆ। ਪਹਿਲਾਂ ਬਾਹਮਣਵਾੜੇ ਜਾਂਦੇ ਆ, ਜਿੱਥੇ ਆ ਹੀਰਾ ਘਾਟ ਕੇ ਮਾਤਾ ਸਾਹਿਬ ਦਾ ਸਥਾਨ ਹੈ, ਫਿਰ ਸਤਿਗੁਰੂ ਜੀ ਮਾਧੋ ਦਾਸ ਬੈਰਾਗੀ ਦੇ ਡੇਰੇ ਜਾਂਦੇ ਆ। ਆਪ ਸਭ ਨੂੰ ਪਤਾ ਹੈ ਉਹ ਹਜ਼ੂਰ ਦੇ ਚਰਨਾਂ ਵਿੱਚ ਝੁਕਦਾ ਹੈ। ਮੈਂ ਸਿਰਫ ਸ਼ਹਾਦਤ ਦੀ ਗੱਲ ਕਰਨੀ ਹੈ ਅੱਜ ਦੇ ਦਿਨ ਦੀ। ਉਹਦੀਆਂ ਕਰਾਮਾਤਾਂ, ਉਹਦੀਆਂ ਸ਼ਕਤੀਆਂ ਸਾਰੀਆਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆ ਕੇ ਗੁਰਦੇਵ ਦੇ ਚਰਨਾਂ ਵਿੱਚ ਝੁਕ ਜਾਂਦੀਆਂ ਨੇ। ਹਜ਼ੂਰ ਉਹਦੇ ਪਲੰਗ ਤੇ ਆਸਣ ਤੇ ਬੈਠੇ ਆ, ਉਹ ਚਰਨਾਂ ਵਿੱਚ ਬੈਠਾ ਹੈ। ਜਦੋਂ ਮਹਾਰਾਜ ਜੀ ਨੂੰ ਪੁੱਛਦਾ ਤੁਸੀਂ ਕੌਣ, ਮਹਾਰਾਜ ਕਹਿੰਦੇ ਆ ਮੁਸਕਰਾ ਕੇ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਹੈ। ਡਾਕਟਰ ਗੰਡਾ ਸਿੰਘ ਨੇ ਜੋ ਲਿਖਿਆ, ਵੈਸੇ ਵੀ ਕਿਤਾਬ ਸ਼੍ਰੋਮਣੀ ਕਮੇਟੀ ਨੇ ਛਾਪੀ, ਤੁਸੀਂ ਕੌਣ, ਮਹਾਰਾਜ ਕਹਿੰਦੇ ਆ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਹੈ। ਕਹਿੰਦਾ ਜੀ ਮੈਂ ਕਿਵੇਂ ਜਾਣਨਾ? ਕਹਿੰਦਾ ਅੰਦਰ ਵਿਚਾਰ ਕੇ ਦੇਖ। ਨੇਤਰ ਚੁੱਕ ਕੇ ਕਹਿੰਦਾ ਆਪ ਜੀ ਗੁਰੂ ਗੋਬਿੰਦ ਸਿੰਘ ਜੀ? ਮਹਾਰਾਜ ਕਹਿੰਦੇ ਆ ਹਾਂ। ਤੇ ਨਾਲ ਪੁੱਛਦੇ ਆ ਤੂੰ ਕੌਣ? ਬਸ ਚਰਨਾਂ ਤੇ ਦੇਖ ਕੇ ਕਹਿੰਦਾ ਤੇਰਾ ਬੰਦਾ ਹਾਂ, ਤੇਰਾ ਗੁਲਾਮ ਹਾਂ। ਮਹਾਰਾਜ ਕਹਿੰਦੇ ਮੈਂ ਤੈਨੂੰ ਸਿੱਖ ਸਾਜਣਾ, ਸਿੰਘ ਸਾਜਣਾ ਆ। ਪਿਆਰੇ ਅੰਮ੍ਰਿਤ ਦੀ ਦਾਤ ਦਿੱਤੀ, ਪੰਜਾਬ ਦੀ ਧਰਤੀ ਤੇ ਤੋਰਿਆ, ਪੰਜ ਸਿੰਘ ਨਾਲ ਤੋਰੇ, ਹੁਕਮਨਾਮੇ ਦਿੱਤੇ, ਨਿਸ਼ਾਨ ਦਿੱਤਾ। ਮੈਂ ਪਿਛਲੇ ਦਿਨ ਵੀ ਕਿਹਾ ਸੱਚ ਇਹ ਵੇ ਸਦੀਆਂ ਤੋਂ ਲੈ ਕੇ ਜਿਹੜੀ ਜ਼ੁਲਮ ਦੀ ਸਲਤਨਤ ਸੀ, ਤੇ ਮੈਂ ਖਾਸ ਕਰਕੇ ਲਾਈਵ ਚੱਲ ਰਿਹਾ, ਉਹ ਤੁਸੀਂ ਖਾਰਿਆਂ ਹੋਇਆਂ ਦੀਆਂ ਤਵਾਰੀਖਾਂ ਸੁਣਾਉਂਦੇ ਬੱਚਿਆਂ ਨੂੰ, ਪਾਣੀਪਤ ਦੀ ਲੜਾਈ 'ਚ ਆਹ ਹਾਰ ਗਿਆ, ਫਲਾਣੇ ਥਾਂ 'ਤੇ ਆਹ ਹੋਰ ਗਿਆ। ਘੱਟੋ ਘੱਟ ਇਸ ਭਾਰਤ ਦੇ ਬੱਚਿਆਂ ਨੂੰ ਇਹ ਦੱਸੋ ਕਿ ਸਦੀਆਂ ਤੱਕ ਜਿਸ ਜ਼ੁਲਮ ਦੀਆਂ ਜੜ੍ਹਾਂ ਇੱਥੇ ਕਾਇਮ ਸਨ, ਇਸ ਜ਼ੁਲਮੀ ਰਾਜ ਦੀ ਜੜ੍ਹ ਪੱਟਣ ਵਾਲਾ ਪਹਿਲਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਾਬਾ ਬੰਦਾ ਸੀ, ਬਹਾਦਰ ਹੈ। ਉਹਨਾਂ ਨੇ ਸਰਹੰਦ ਫਤਿਹ ਕੀਤੀ, ਚੱਪੜਚਿੜੀ ਦਾ ਮੈਦਾਨ, ਸੰਡੋਰਾ, ਸਮਾਣਾ। ਮੈਂ ਸੰਖੇਪ ਜੀ ਬੇਨਤੀ ਕਰਾਂ, ਪਿਆਰੇ ਉਹਨੇ ਸਰਹੰਦ ਦੀ ਧਰਤੀ ਤੇ ਗੁਰੂ ਦਾ ਨਿਸ਼ਾਨ ਕੱਢਿਆ। ਉਹਨੇ ਕਿਹਾ ਕਿ ਮੈਂ ਹੂੰ ਉਸੀ ਪੁਰਖ ਕਾ ਦਾਸਾ ਜਿਸ ਨੇ ਕਿਨੂੰ ਪੰਥ ਪ੍ਰਕਾਸ਼ਾ। ਰਾਜ ਕਾਇਮ ਹੋਇਆ, ਉਹਨੇ ਸਿੱਕੇ ਚਲਾਏ, ਉਹਨਾਂ ਸਿੱਕਿਆਂ ਤੇ ਆਪਣਾ ਨਾਮ ਮਹਾਰਾਜਾ ਨਹੀਂ। ਇੱਕ ਜਿਹਾ ਪਾਠ ਅਕਸਰ ਸਿੱਕੇ ਤੇ ਲਿਖਿਆ ਕੀਤਾ ਜਾਂਦਾ, ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਕਹਿੰਦੇ ਦੇਗ ਤੇ ਤੇਗ ਦੀ ਫਤਿਹ ਮਿਲੀ ਬਿਨਾਂ ਦੇਰੀ ਤੋਂ ਮਿਲੀ, ਮਿਲੀ ਕਿਹਦੇ ਕਰਕੇ? ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ। ਅਰਜ਼ ਕਰਾਂ ਉਹਨਾਂ ਰਾਜ ਪ੍ਰਬੰਧ ਕਾਇਮ ਕੀਤਾ, ਉਹਨਾਂ ਨੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ। ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਗੁਰਰਾਸ ਨੰਗਲ ਦੀ ਗੜੀ, ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਕੜਿਆ ਗਿਆ। ਚਲੋ ਇੱਥੇ ਕਿਹਾ ਜਾਂਦਾ ਆਪਸ ਵਿੱਚ ਫੁੱਟ ਵੀ ਪਈ, ਬਾਬਾ ਬਲੋਚ ਸਿੰਘ ਚਲੇ ਗਏ। ਖੈਰ ਇਹ ਰਹੋ ਵਿਚਾਰ, ਇਹ ਵੀ ਬਹੁਤ ਵੱਡੀ ਸਾਜਿਸ਼ ਹੈ। ਮੈਂ ਸਮੇਂ ਅਨੁਸਾਰ ਬੇਨਤੀ ਕਰਾਂਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੁਨੀ ਚੰਦ ਦੇ ਹਾਥੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਥੇ ਉਹ ਦਿਨ ਦੇਖੇ, ਅੰਨ ਪਾਣੀ ਕੋਈ ਨਹੀਂ, ਰੁੱਖਾਂ ਦੇ ਪੱਤੇ, ਰੁੱਖਾਂ ਦੀਆਂ ਛਿਲੜਾਂ, ਇੱਥੋਂ ਤੱਕ ਕਿ ਇਤਿਹਾਸ ਕਹਿੰਦਾ ਵੀ ਆਪਣੇ ਪੱਟਾਂ ਦਾ ਮਾਸ ਵੀ ਖਾਧਾ ਗਿਆ। ਇਹ ਹਿਸਟਰੀ ਵਿੱਚ ਦਰਜ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਗਿਆ, ਕੋਈ 740 ਲਿਖਦਾ, ਕੋਈ 780 ਲਿਖਦਾ, ਪਰ ਮੈਂ ਇਸ ਮਸਲੇ 'ਚ ਨਹੀਂ ਪੈਣਾ। ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਹਾਥੀ ਵਿੱਚ ਰੱਖ ਕੇ, ਪਿੰਜਰਾ ਹਾਥੀ ਦੇ ਉੱਤੇ, ਇਹਨਾਂ ਨੂੰ ਲਾਹੌਰ ਲਿਜਾਇਆ ਗਿਆ। ਲਾਹੌਰ ਦੀਆਂ ਗਲੀਆਂ ਦੇ ਵਿੱਚ ਜਲੂਸ ਰੂਪ ਦੇ ਵਿੱਚ ਫਿਰ ਇਹਨਾਂ ਨੂੰ ਅਬਦੁਲ ਸਮੁੰਦ ਖਾਨ ਨੇ ਆਪਣੇ ਪੁੱਤਰ ਜ਼ਕਰੀਆ ਖਾਨ ਔਰ ਦੂਸਰਾ ਜਿਹੜਾ ਰਿਸ਼ਤੇਦਾਰ ਉਹਦਾ ਕਮਰੂਦੀਨ, ਉਹਦੇ ਰਾਹੀਂ ਦਿੱਲੀ ਨੂੰ ਜਦੋਂ ਤੋਰਿਆ, ਪਿਆਰਿਓ ਇਹ ਸੋਚਦੇ ਨੇ ਸਿੱਖ ਸਿੱਖ ਥੋੜੇ ਨੇ, ਫਿਰ ਲੱਭ ਲੱਭ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰੇ ਕੌਣ ਦਾ ਜ਼ਿਕਰ ਹੈ। ਖੋਪੜੀਆਂ ਖਾਲੀ ਕਰਕੇ ਉਹਨਾਂ ਨੂੰ ਨੇਜਿਆਂ ਤੇ ਟੰਗਿਆ ਗਿਆ, ਜਿਹੜੇ ਪਵਿੱਤਰ ਕੇਸ ਸਨ ਉਹ ਹਵਾ ਦੇ ਵਿੱਚ ਉੱਡ ਰਹੇ ਸਨ। ਸਰਹੰਦ ਦੀਆਂ ਗਲੀਆਂ 'ਚ ਫੇਰਿਆ ਗਿਆ, दिल्ली की धरती ते लेके गए। 100-100 सिंह रोज शहीद किया गया। पर मैं आप जी बाबा जी की दलेरी सिर्फ क्योंकि अज समय इंसान उन्होंने शहादत संबंधी ते चश्मदीद गवाह ने जेडे फारसी के स्रोत अजकल गुरमुखी च छप गए ने वह पढ़े जा सकते हैं। फारसी के जेडे राइटर ने वह शब्दावली बड़ी भद्दी वरदे आ पर वह निंदिया करते करते भी वह दसी जाते कहने किसी भी सिख ने ना ईन मनी ना उन्हें सरकार अगे झुकया। वह जलाद नूं कहिंदे सन मुक्ति दाता यह शब्द ने शहीद होंदे ने मुक्ति दाता पहला मेरे वल वेख तू पहला मेरे सिर नूं कलम कर। उत्थे एक घटना का जिक्र सारे करदे आ उह साकी सुनाई भी जांदी मेरी मां झूठ बोलदी है। इन्हां सिंघां दे विच इक उह नौजवान जिदी शादी होया नूं व्याह होया नूं कुछ दिन होए ने उसकी मां विधवा है। चश्मदीद गवाह कहिंदा उह दीवान रतन चंद दे राही फ्रैक्चर नूं मिलदी ते उस विचों कहिंदी इह विलाप करके कि मेरा पुत्तर सिख नहीं ये बंदे ने अपनी कैद विच लै लिया मेरे बच्चे नूं छड्ड दिओ। वह पहुंचती है कतलगाह विच ते कुदरती तौर ते उहदे बच्चे की वारी है उन्हें शहीद किया जाना ते जदों उहदा मौका हुंदा दस्या जांदा है कतल करन वाले नूं इस बच्चे नूं कतल नहीं करना यह सिख नहीं। जदों उहनूं पता लगदा ते वह बच्चा अपनी मां दे सामने कातलां दे सामने किड्डी वड्डी सिदक की मिसाल उहनूं कहा जांदा है भी तैनूं छड्ड दिता तेरी किस्मत चंगी कहिंदा नहीं किस्मत चंगी नहीं माड़ी क्यों कहने छड़ क्यों दिता मैनूं मेरे वीरां नाल अगे तोरो कहने तू सिख नहीं। वह कहिंदा कौन कहिंदा सिख नहीं कहने वह देख तेरी मां उच्ची आवाज विच कहिंदा यह झूठ बोलदी है मैं गुरु गोबिंद सिंह जी का सिख हाँ ते मुक्ति दाता। जलाद नूं कहिंदा मुक्ति दाता देर ना कर मैं सिख हाँ मेरे रोम रोह विच गुरु गोबिंद सिंह दी मुहब्बत है। सच्चे वे जलाद तलवार चलांदा है उहदे सिर नूं धड़ तों वक्ख रख कर दिंदा है। इह उहो जिहा सिदकी बंदे कोई बंदा उहनां विचों डोलिया नहीं। मैं कल भी एक बेनती कीती सी धड़े बंदियां हुंदियां ने राइटर भी धड़े बंदियां च कई वारी बज्जे हुंदे आ। उस तो बाद जदों बाबा बंदा सिंह बहादुर नूं शहीद किया गया प्यारे गल करनी सौखी है यह कोई फिल्म नहीं केवल जी की कहानी लिखी गई। बाबा बंदा सिंह बहादुर नूं पिंजरे तो बाहर लिया 4 साल का उन्हां दा बच्चा बहुत खूबसूरत इतिहासकार उन्हूं कुंवर अजय सिंह लिखते हैं। बाबा बंदा सिंह बहादुर का बेटा अजय सिंह उन्हूं प्यो की गोदी विच लिया के बिठाया बाबा जी की गोदी च उन्हां दे बेटे नूं बिठाया ते नाल क्या पकड़ खंजर अपने बच्चे का पेट चीर इन्हूं कतल कर। बाबा जी ने कहा ना अपना की बगाना की सिख कदी किसी बच्चे उत्ते वार नहीं करता। फिर कहन लगे जे तू नहीं करेगा असी चीर देंगे तू इस्लाम नूं कबूल कर। बाबा जी ने कहा नहीं इतिहास कहिंदा है कि एडा खूबसूरत 4 साल का बच्चा उन्हूं चीरिया गया उहदे पेट नूं चीरिया ते उहदा हार्ट उहदा दिल तड़फदा पिया सी अंदर हाथ पा के जलाद ने अजय सिंह का कालजा खिच के बाहर कढ़िया ते प्यो दे मूंह दे विच तुन दिता गया सी। प्यारो इन्ना अडोल सिदकी पुत्तर का कालजा मूंह च पाया गया। फिर बाबा बंदा सिंह बहादुर नूं जिवें शहीद किया गया पुछदा फरक्शियर कि केड़ी मौत मरनी चाहना। मैं कहना पंजाब की हिस्टरी च दस्या जांदा सिकंदर पोरस नूं पुछदा तेरे नाल की सलूक किया जाए। पोरस कहिंदा जिवें एक राजा दूजे नाल करदा है जदों पुछया तू किहो जी मौत मरनी चाहना एक गुरु दे बंदे ने क्या बादशाह नूं मैनूं ओह मौत मारी जिहड़ी मौत कल तू मरन की आप आस रखना है। वेखो इन्हां शब्दां च जदों इन्हां नूं शहीद कर लगे पुछया वह कहिंदे आ कि जदों तुहाडे वर्गे बंदे जुल्म करदे आ ਤੇ ਰੱਬ ਮੇਰੇ ਵਰਗੇ ਬੰਦਿਆਂ ਨੂੰ ਭੇਜਦਾ ਹੈ, ਤੇ ਜਦੋਂ ਮੇਰੇ ਵਰਗੇ ਬੰਦੇ ਸਭ ਸਮੇਟ ਦਿੰਦੇ ਆ ਤੇ ਤੁਹਾਡੇ ਵਰਗੇ ਬੰਦੇ ਮੇਰੇ ਵਰਗੇ ਬੰਦਿਆਂ ਨੂੰ ਮਾਰਨ ਆ ਜਾਂਦੇ ਆ। ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਮੀਨ ਤੇ ਬਿਠਾ ਕੇ ਨਸਤਰ ਮਾਰ ਕੇ ਪਹਿਲਾਂ ਇਹਨਾਂ ਦੀ ਸੱਜੀ ਅੱਖ ਕੱਢੀ ਗਈ ਸੀ। ਸੱਜੀ ਅੱਖ ਕੱਢਣ ਤੋਂ ਬਾਅਦ ਖੱਬੀ ਅੱਖ ਕੱਢੀ ਗਈ, ਫਿਰ ਇਹਨਾਂ ਦੀ ਖੱਬਾ ਪੱਟ ਲੱਤ ਵੱਢੀ ਗਈ, ਕੁਝ ਇਤਿਹਾਸਕਾਰ ਤਾਂ ਕਹਿੰਦੇ ਜੀਭ ਵਿੱਚੋਂ ਕੱਢ ਦਿੱਤੀ, ਫਿਰ ਸੱਜੀ ਲੱਤ ਕੱਟੀ, ਤੇ ਫਿਰ ਭੱਖਦੇ ਕੋਈ ਲਾਲ ਕੋਈ ਜ਼ੰਬੂਰਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਸਮ ਦੀ ਚਮੜੀ ਨੂੰ ਲੋਚ ਦਿੱਤਾ ਗਿਆ। ਅੱਜ ਦੇ ਦਿਨ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ, ਮੈਂ ਕਹਾਂ ਕਿਹੜਾ ਲਫ਼ਜ਼ ਵਰਤੀ ਉਹਨਾਂ ਲਈ, ਸੱਚ ਇਹ ਵੇ ਉਹਦੇ ਥੋੜੇ ਸਮੇਂ ਦੇ ਕੀਤੇ ਰਾਜ ਦੀਆਂ ਨੀਂਹਾਂ ਉੱਤੇ ਹੀ ਸ਼ੇਰੇ ਪੰਜਾਬ ਨੇ ਰਾਜ ਕੀਤਾ ਹੈ। ਉਹਦਾ ਖਿੱਤਾ ਥੋੜਾ ਸੀ, ਇਹਦਾ ਖਿੱਤਾ ਜ਼ਿਆਦਾ ਸੀ। ਉਸ ਮਹਾਨ ਜਰਨੈਲ ਨੂੰ, ਗੁਰੂ ਕੇ ਬੰਦੇ ਨੂੰ, ਜਿਹਨੇ ਪੁੱਤਰ ਦਾ ਕਾਲਜਾ ਮੂੰਹ ਚ ਪਵਾ ਲਿਆ, ਸੱਚੀ ਮੁੱਚੀ ਜ਼ੰਬੂਰਾਂ ਨਾਲ ਮਾਸ ਨਚਵਾ ਲਿਆ, ਅੱਖਾਂ ਕਢਵਾ ਲਈਆਂ, ਇਉਂ ਕਹਿ ਲਓ ਟੁਕੜੇ ਟੁਕੜੇ ਹੋ ਗਿਆ, ਪਰ ਆਪਣੇ ਗੁਰੂ ਦੀ ਸਿੱਖੀ ਤੋਂ ਪਿੱਠ ਨਹੀਂ, ਉਹਨੇ ਪਿੱਠ ਨਹੀਂ ਕੀਤੀ ਸਿੱਖੀ ਵੱਲ, ਮੂੰਹ ਨਹੀਂ ਮੋੜਿਆ ਸਿੱਖੀ ਵੱਲੋਂ। ਐਸੇ ਮਹਾਨ ਜਰਨੈਲ ਨੂੰ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸਤਿਗੁਰੂ ਕਿਰਪਾ ਕਰੇ, ਕੌਮ ਨੂੰ ਆਪਣਾ ਘਰ ਬਖਸ਼ੇ, ਕੌਮ ਨੂੰ ਆਪਣਾ ਰਾਜ ਭਾਗ ਬਖਸ਼ੇ। ਅੱਜ ਮੇਰਾ ਖਿਆਲ ਮਾਸਟਰ ਤਾਰਾ ਸਿੰਘ ਜੀ ਦਾ ਵੀ ਜਨਮ ਦਿਨ ਹੈ। ਉਹਨਾਂ ਵੰਡ ਵੇਲੇ ਕਿਹਾ ਸੀ ਕਿੱਧਰ ਜਾਵਾਂ, ਇੱਕ ਪਾਸੇ ਜਾਵਾਂਗਾ ਤੇ ਹੈਜੇ ਨਾਲ ਮਰਾਂਗਾ, ਦੂਜੇ ਪਾਸੇ ਜਾਵਾਂਗਾ ਟੀਬੀ ਨਾਲ ਮਰਾਂਗਾ, ਪਰ ਟੀਬੀ ਦਾ ਸ਼ਾਇਦ ਕਿਤੇ ਕੋਈ ਇਲਾਜ ਹੋ ਜਾਏ। ਅੱਜ ਉਸ ਜਰਨੈਲ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੂੰ ਥੋੜੇ ਲਫ਼ਜ਼ਾਂ ਵਿੱਚ ਦਾਸ ਵੱਲੋਂ ਸ਼ਰਧਾ ਦੇ ਸੁਮਨ ਨੇ ਆਓ ਮੇਰੇ ਤੋਂ ਦੋ ਦਿਨ ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਿੰਘ ਸਾਹਿਬਾਨ ਜੀ ਦਾ, ਮੰਜੀ ਸਾਹਿਬ, ਸਾਰੇ ਸੇਵਾਦਾਰ, ਗ੍ਰੰਥੀ ਸਾਹਿਬ, ਐਡ ਗ੍ਰੰਥੀ ਸਾਹਿਬ, ਸਭ ਦਾ ਧੰਨਵਾਦ ਜੀ। ਗੁਰੂ ਸਾਹਿਬ ਦੇ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਦੀਨ ਦਿਆਲ ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨ ਕਾਈ, ਕਾਢ ਲੇ ਸੰਸਾਰ ਸਾਗਰ ਮਹਿ, ਨਾਨਕ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।